जयपुर पति प्रधान निज पतिओ परियो मग माए सने सने पुर ग्राम लंग सतगुर मिलन उमाए।
वाहिगुरु जी का खालसा
वाहिगुरु जी की फतेह।
तू सुल्तान कहा हो मिया तेरी कवन बड़ाई जो तू देहे सो कहां स्वामी। मैं मूरख कहन न जाई तेरे गुण गावा देह बुझाई जैसे सच मैं रहो रजाई। दसा पातशाहियां दी आत्मक जागदी जोत पतत पावन भगत वछल कृपा निधान अनाथ नाथ जगत गुरु आदि गुरु श्री गुरु ग्रंथ साहिब जी महाराज जी दे पावन पवित्र चरण कमलां अंदर सुभाए मान सतगुरां दा खास रूप परम सत्कार योग सन्मान योग गुरु का खास रूप गुरु खालसा साध संगत सतगुरु नौवे पातशाह धन धन श्री गुरु तेग बहादुर साहब जी महाराज जी दे पवित्र स्थान ते संध्या वेले दे सजे हुए दवाना च नेता प्रति कत्र होके चल रही गुर इतिहास दी लड़ीवार कथा श्री गुर प्रताप सूरज ग्रंथ दी कथा जो पंथ दे महान विद्वान महाकवि कविराज भाई साहब भाई संतोख सिंह जी ने बहुत ही प्यार सत्कार ते श्रद्धा नाल लिखी है। ऐसा ये पावन इतिहास आप जी भी बहुत ही प्यार सत्कार ते श्रद्धा नाल सरवण कर रहे हो। बाबा राम राय जी दे मन भौंदी हुई है। बादशाह औरंगजेब ने राम राय दी सिखावत नूं सिख के जयपुर रियासत दे राजे राजे जय सिंह दी ड्यूटी लाई है कि तू श्री गुरु हरकृष्ण साहब जी नूं दिल्ली विखे बुला आपां सारे उन्हां दे दर्शन परसांगे। राजा जय सिंह जी भावना रख के सतगुरु गुरु हरकृष्ण साहब ते श्रद्धा रख के इन्हें अपने एक प्रधान वजीर नूं गुरु साहब जी वल भेजिया हर प्रकार दियां सहूलतां दे के कि जे सतगुरु जी पालकी विच सवार होके आना चाहण तां पालकी भेजी है जे रथ ते सवार होके आना चाहण ते रथ भी भेजी बड़ी सुंदर ते जे गुरु साहब जी हाथी ते सवार होके आना चाहण तां हाथी भेजे है। उस वेले दियां जिन्नियां सवारियां सन वो सारियां सवारियां भेजियां हन। इहदे तो इलावा बहुत सारियां पिटावां पशमीने दे कपड़े रेशम दे थान इहदे तो इलावा बहुत सारी माया गहने शब्द पन्ने हीरे मोती भी सतगुरु जी दे चरणा च भेजे ने और उस प्रधान वजीर नूं इह कह के भेजे है कि सतगुरां दे चरणा विच साडे वल्लों बेनती करनी जिवें उह खुश हो के प्रसन्न हो के आउण उदां उहनां नूं लै के आउणा। वेखी किते गुरु साहब नाराज ना हो जाण किसे गल्ले उन्हां दियां खुशियां लैणियां। बाबे राम राय नूं पता लगा कि राजे जय सिंह ने इन्नी श्रद्धा कीती है तो राम राय दे मन च इस गल दा फिक्र पै गया कि जे गुरु हरकृष्ण साहब दिल्ली आ गए किते उन्हां दी चढ़दी कला मेरे नालों ज्यादा ना हो जाए। ਰਾਜਾ ਜੈ ਸਿੰਘ ਵੀ ਉਹਨਾਂ ਦਾ ਹਮਾਇਤੀ ਹੈ, ਪੱਖੀ ਹੈ। ਬਾਦਸ਼ਾਹ ਕੋਲ ਉਹਨਾਂ ਦੀ ਸਿਫਤ ਕਰਕੇ ਉਹਨਾਂ ਨੂੰ ਜ਼ਿਆਦਾ ਵਡਿਆ ਨਾ ਦੇਵੇ, ਮੇਰੀ ਉਪਮਾ ਘੱਟ ਨਾ ਜਾਏ। ਮੈਂ ਤਾਂ ਉਹਨਾਂ ਦੇ ਵਿਗਾੜ ਲਈ ਉਹਨਾਂ ਨੂੰ ਇੱਥੇ ਬੁਲਾ ਰਿਹਾ ਸੀ, ਪਰ ਕਿਤੇ ਉਲਟਾ ਮੇਰਾ ਵਿਗਾੜ ਨਾ ਹੋ ਜਾਏ। ਸੁਭਾਵਕ ਹੈ, ਰਾਮ ਰਾਏ ਦੀਵਾ ਹੈ ਤੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੂਰਜ ਦੇ ਪ੍ਰਕਾਸ਼ ਵਾਂਗਰ ਨੇ। ਹੁਣ ਫਿਕਰ ਤਾਂ ਪੈਣਾ ਸੁਭਾਵਕ ਸੀ ਰਾਮ ਰਾਏ ਨੂੰ ਵੀ, ਜੇ ਆ ਗਏ ਤੇ ਮੇਰਾ ਕੀ ਬਣੇਗਾ। ਕਹਿੰਦਾ ਨਾ ਹੀ ਆਉਣ ਦਿੱਲੀ ਤੇ ਚੰਗਾ, ਉਧਰ ਜੰਗਲ ਦੇ ਇਲਾਕੇ ਚ ਚਲੇ ਜਾਣ ਜਿੱਧਰ ਪਾਣੀ ਦੀ ਕਿੱਲਤ ਹੈ, ਲੋਕ ਆਪੇ ਉਹਨਾਂ ਕੋਲ ਜਾਣਾ ਘੱਟ ਜਾਣਗੇ, ਮੇਰੀ ਇਹਦੇ ਚ ਵਡਿਆਈ ਹੋਵੇਗੀ। ਦਿੱਲੀ ਨਾ ਆਉਣ ਤੇ ਚੰਗੀ ਗੱਲ ਹੈ। ਪਹਿਲਾਂ ਆਪ ਹੀ ਰਾਮ ਰਾਏ ਨੇ ਬਾਦਸ਼ਾਹ ਨੂੰ ਸਿਖਾ ਕੇ ਗੁਰੂ ਸਾਹਿਬ ਨੂੰ ਦਿੱਲੀ ਬੁਲਾਉਣ ਦਾ ਪ੍ਰਬੰਧ ਕੀਤਾ ਹੈ। ਹੁਣ ਜੇ ਸਤਿਗੁਰੂ ਜੀ ਦਿੱਲੀ ਵਾਲੇ ਪਾਸੇ ਆਉਣ ਨੂੰ ਤਿਆਰੀ ਹੋਣ ਲੱਗੀ ਹੈ, ਤੋ ਰਾਮ ਰਾਏ ਦੇ ਮਨ ਵਿੱਚ ਇਸ ਗੱਲ ਦਾ ਫਿਕਰ ਪੈ ਗਿਆ ਵੀ ਨਾ ਹੀ ਆਉਣ ਤੇ ਚੰਗਾ। ਆਓ, ਰਾਜੇ ਜੈ ਸਿੰਘ ਦਾ ਭੇਜਿਆ ਹੋਇਆ ਉਹ ਪ੍ਰਧਾਨ ਵਜ਼ੀਰ, ਜਿਹਨੂੰ ਬੜੀ ਸ਼ਰਧਾ ਤੇ ਭਾਵਨਾ ਸਹਿਤ ਰਾਜੇ ਜੈ ਸਿੰਘ ਨੇ ਭੇਜਿਆ ਸਤਿਗੁਰਾਂ ਦੇ ਚਰਨਾਂ ਚ, ਕਿਵੇਂ ਗੁਰੂ ਚਰਨਾਂ ਚ ਪਹੁੰਚ ਰਿਹਾ ਉਹ ਸਰਵਣ ਕਰੀਏ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਖੀਏ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੁਏਰਾ ਜੈਪੁਰ ਪਤੀ ਪ੍ਰਧਾਨ ਨਿਜ ਪਠਿਓ ਪਰਿਓ ਮਗ ਮਾਏ।
ਰਾਜੇ ਜੈ ਸਿੰਘ ਦਾ ਉਹ ਪ੍ਰਧਾਨ ਵਜ਼ੀਰ ਜਿਹਨੂੰ ਰਾਜੇ ਜੈ ਸਿੰਘ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਭੇਜਿਆ, ਉਹ ਚੱਲ ਪਿਆ ਦਿੱਲੀ ਤੋਂ ਸ੍ਰੀ ਕੀਰਤਪੁਰ ਸਾਹਿਬ ਦੇ ਰਸਤੇ ਨੂੰ ਚੱਲ ਪਿਆ, ਔਰ ਰਸਤੇ ਵਿੱਚ ਬੜੀ ਭਾਵਨਾ ਨਾਲ ਗੁਰੂ ਤੇ ਸ਼ਰਧਾ ਧਾਰਨ ਕਰਕੇ ਟੁਰਿਆ ਜਾ ਰਿਹਾ।
ਸਨੇ ਸਨੇ ਪੁਰ ਗ੍ਰਾਮ ਲੰਘ ਸਤਿਗੁਰ ਮਿਲਨ ਉਵਾਹੇ।
ਸਨੇ ਸਨੇ ਸਹਿਜੇ ਸਹਿਜੇ ਰਸਤੇ ਵਿੱਚ ਬਹੁਤ ਸਾਰੇ ਪਿੰਡਾਂ ਸ਼ਹਿਰਾਂ ਤੇ ਨਗਰਾਂ ਨੂੰ ਜੋ ਦਿੱਲੀ ਤੋਂ ਕੀਰਤਪੁਰ ਸਾਹਿਬ ਦੇ ਵਿਚਾਲੇ ਰਸਤੇ ਵਿੱਚ ਆਉਂਦੇ ਨੇ, ਉਹਨਾਂ ਨਗਰਾਂ ਨੂੰ ਲੰਘਦਾ ਹੋਇਆ ਇਹ ਵਜ਼ੀਰ ਚੱਲ ਕੇ ਸਤਿਗੁਰਾਂ ਵੱਲ ਵੱਧ ਰਿਹਾ, ਔਰ ਇਹਦੇ ਮਨ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਉਮਾ ਹੈ, ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਇੱਛਾ ਹੈ, ਕਿਉਂਕਿ ਇਹ ਵੀ ਧਾਰਮਿਕ ਖਿਆਲਾਂ ਵਾਲਾ ਵਜ਼ੀਰ ਸੀ। ਰਾਜੇ ਜੈ ਸਿੰਘ ਨੇ ਵੀ ਇਹੋ ਜਿਹੇ ਵਜ਼ੀਰ ਦੀ ਚੋਣ ਕੀਤੀ ਹੈ ਸਤਿਗੁਰਾਂ ਕੋਲ ਭੇਜਣ ਲਈ, ਜਿਹੜਾ ਵਜ਼ੀਰ ਭਾਵਨਾ ਵਾਲਾ ਸੀ, ਸਿਆਣਾ ਸੀ, ਸ਼ਰਧਾ ਵਾਲਾ ਸੀ। ਇਸ ਕਰਕੇ ਇਸ ਵਜ਼ੀਰ ਦੇ ਮਨ ਵਿੱਚ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਜਾਣ ਦੀ ਬੜੀ ਇੱਛਾ ਹੈ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨਾਂ ਦਾ ਔਰ ਉਹਨਾਂ ਨੂੰ ਮਿਲਣ ਦਾ ਬੜਾ ਭਾਰੀ ਉਮਾ ਹੈ।
ਜੋ ਪਈ ਕੀਰਤਪੁਰ ਮੈਂ ਪਹੁੰਚਿਓ ਜਾਏ।
ਚੱਲਦਾ ਚੱਲਦਾ ਪ੍ਰਧਾਨ ਵਜ਼ੀਰ ਸ੍ਰੀ ਕੀਰਤਪੁਰ ਸਾਹਿਬ, ਸਤਿਗੁਰਾਂ ਦੀ ਪਵਿੱਤਰ ਨਗਰੀ, ਬਾਬਾ ਗੁਰਦਿੱਤਾ ਜੀ ਦੀ ਵਸਾਈ, ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮ ਨਾਲ ਵਸਾਈ ਹੋਈ ਇਹ ਨਗਰੀ ਹੈ। ਇਹਦਾ ਪੁਰਾਣਾ ਨਾਂ ਜਿਹੜਾ ਉਹ ਕੀਰਤਨਪੁਰ ਸਾਹਿਬ ਹੈ। ਇੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬੈਠ ਕੇ ਕੀਰਤਨ ਕੀਤਾ ਹੈ, ਇਸ ਕਰਕੇ ਇਸ ਜਗ੍ਹਾ ਦਾ ਨਾਮ ਕੀਰਤਨਪੁਰ ਸਾਹਿਬ ਵੀ ਪੁਰਾਣਾ ਰਿਹਾ ਹੈ। ਸਹਿਜੇ ਸਹਿਜੇ ਨਾਮ ਬਦਲ ਕੇ ਕੀਰਤਨਪੁਰ ਤੋਂ ਕੀਰਤਪੁਰ ਸਾਹਿਬ ਪ੍ਰਸਿੱਧ ਹੋਇਆ। ਸੋ ਐਸੀ ਇਹ ਜੋ ਪਵਿੱਤਰ ਨਗਰੀ ਕੀਰਤਪੁਰ ਸਾਹਿਬ ਹੈ, ਉਸ ਨਗਰੀ ਵਿੱਚ ਪ੍ਰਧਾਨ ਪਹੁੰਚਿਆ ਹੈ।
ਕਰਿਓ ਸਿਵਰ ਜੇ ਨਰ ਸਮਦਾਏ।
ਇਹਦੇ ਨਾਲ ਜਿੰਨੇ ਇਹਦੇ ਲੋਕ ਆਏ ਸਨ, ਸੇਵਾਦਾਰ ਆਏ ਸਨ, ਅਹਿਲਕਾਰ ਆਏ ਸਨ, ਉਹਨਾਂ ਸਾਰਿਆਂ ਨੇ ਰਲ ਕੇ ਜਿੱਥੇ ਇਹਨਾਂ ਨੂੰ ਵਧੀਆ ਜਗ੍ਹਾ ਮਿਲੀ, ਕੀਰਤਪੁਰ ਸਾਹਿਬ ਚ ਚੰਗਾ ਟਿਕਾਣਾ ਮਿਲਿਆ, ਉੱਥੇ ਇਹਨਾਂ ਨੇ ਸਿਵਰ ਕੀਤਾ, ਡੇਰਾ ਕੀਤਾ ਹੈ।
ਸ੍ਰੀ ਸਤਿਗੁਰ ਟਿਕ ਜਬ ਸੁਧ ਗਏ।
ਇੱਧਰ ਸਤਿਗੁਰਾਂ ਦੇ ਚਰਨਾਂ ਵਿੱਚ ਵੀ ਖਬਰ ਭੇਜ ਦਿੱਤੀ ਕਿ ਅਸੀਂ ਆਏ ਹਾਂ। ਆਪਣੇ ਆਉਣ ਦੀ ਖਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਭੇਜੀ ਮਹਾਰਾਜ ਜੀ ਨੂੰ, ਜਦੋਂ ਇਹਨਾਂ ਦੇ ਆਉਣ ਦੀ ਖਬਰ ਹੋਈ,
ਭੋਜਨ ਪਠਿਓ ਦੇਗ ਕੋ ਜੋ ਸੋਈ।
ਸਤਿਗੁਰਾਂ ਨੇ ਲੰਗਰ ਵਿੱਚੋਂ ਪ੍ਰਸ਼ਾਦਾ ਪਾਣੀ ਭੇਜਿਆ ਇਹਨਾਂ ਵਾਸਤੇ ਕਿ ਦੂਰੋਂ ਚੱਲ ਕੇ ਆਏ ਨੇ, ਹੁਣ ਆਪਣਾ ਪ੍ਰਸ਼ਾਦ ਪਾਣੀ ਕਿੱਥੇ ਤਿਆਰ ਕਰਨਗੇ, ਸਮਾਂ ਨਹੀਂ। ਤੋ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਹੁਕਮ ਕੀਤਾ ਸੇਵਾਦਾਰਾਂ ਨੂੰ, ਭਾਈ ਗੁਰੂ ਕੇ ਲੰਗਰਾਂ ਵਿੱਚ ਉਹਨਾਂ ਕੋਲ ਲੰਗਰ ਪਹੁੰਚਦਾ ਕਰੋ ਤਾਂ ਜੋ ਸਾਰੇ ਲੰਗਰ ਛੱਕ ਕੇ ਤ੍ਰਿਪਤ ਹੋ ਜਾਣ। ਦੇਗ ਵਿੱਚੋਂ ਸਤਿਗੁਰਾਂ ਨੇ ਲੰਗਰ ਭੇਜਿਆ ਹੈ,
ਅਪਰ ਲਈ ਸੁਧ ਸਰਬ ਪ੍ਰਕਾਰ,
ਹੋਰ ਵੀ ਸਰਬ ਪ੍ਰਕਾਰ ਦੀ ਖਬਰ ਸਾਰ ਉਹਨਾਂ ਦੀ ਲਈ, ਉਹਨਾਂ ਨੂੰ ਜੋ ਜੋ ਕੁਝ ਚਾਹੀਦਾ ਸੀ ਸਤਿਗੁਰੂ ਜੀ ਨੇ ਹੁਕਮ ਕਰਕੇ ਸਾਰੀ ਸੁਧ ਸਾਰ ਉਹਨਾਂ ਦੀ ਸਾਰ ਸੰਭਾਲ ਲਈ ਹੈ।
ਖਾਨ ਪਾਨ ਜੇ ਤੱਕ ਵਿਵਹਾਰ,
ਖਾਨ ਪਾਨ ਦਾ ਜਿੰਨਾ ਵਿਵਹਾਰ ਹੈ, ਖਾਨ ਪਾਨ ਦੀ ਜਿਤਨੀ ਵਿਧੀ ਹੈ, ਜੋ ਜੋ ਕੁਝ ਚਾਹੀਦਾ ਸੀ ਉਹਨਾਂ ਨੂੰ ਰਹਿਣ ਵਾਸਤੇ, ਜੋ ਕੁਝ ਚਾਹੀਦਾ ਸੀ ਖਾਣ ਪਾਣ ਲਈ, ਜੋ ਕੁਝ ਚਾਹੀਦਾ ਸੀ ਉਹ ਸਭ ਕੁਝ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹਨਾਂ ਕੋਲ ਪਹੁੰਚਦਾ ਕੀਤਾ ਹੈ।
ਕਰੀ ਬਿਤਾਵਨ ਸੁਧ ਸੋ ਰਾਤੀ,
ਸ਼ਾਮ ਦਾ ਸਮਾਂ ਸੀ, ਰਾਤ ਦਾ ਲੰਗਰ ਪ੍ਰਸ਼ਾਦਾ ਛੱਕ ਕੇ ਰਾਜੇ ਜੈ ਸਿੰਘ ਦੇ ਇਸ ਪ੍ਰਧਾਨ ਵਜ਼ੀਰ ਨੇ ਔਰ ਇਹਦੇ ਨਾਲ ਦੇ ਜਿੰਨੇ ਬੰਦੇ ਆਏ ਨੇ, ਅਹਿਲਕਾਰ ਆਏ ਨੇ, ਇਹਨਾਂ ਨੇ ਸੁੱਖ ਦੇ ਨਾਲ ਰਾਤ ਬਤੀਤ ਕੀਤੀ ਹੈ।
ਸੁਪਤੇ ਉੱਠੇ ਜਾ ਭਈ ਪਰਬਾਤੇ,
ਸੁੱਖ ਦੇ ਨਾਲ ਰਾਤ ਬਤੀਤ ਕੀਤੀ ਹੈ। ਅਗਲਾ ਦਿਨ ਚੜਿਆ, ਸੁਬਹਾ ਛੇਤੀ ਉੱਠੇ ਨੇ, ਸਤਿਗੁਰੂ ਜੀ ਦੇ ਦਰਸ਼ਨ ਕਰਨ ਦੀ ਇਹਨਾਂ ਦੇ ਮਨ ਵਿੱਚ ਤਾਂਘ ਸੀ ਵੀ ਹੁਣ ਛੇਤੀ ਚੱਲ ਕੇ ਮਹਾਰਾਜ ਜੀ ਨੂੰ ਮਿਲੀਏ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਪਰਸੀਏ। ਇਸ ਕਰਕੇ ਸੁਬਹਾ ਛੇਤੀ ਇਹ ਪ੍ਰਧਾਨ ਵਜ਼ੀਰ ਤੇ ਇਹਦੇ ਨਾਲ ਦੇ ਜਿੰਨੇ ਆਦਮੀ ਨੇ ਉਹ ਸਾਰੇ ਸਵੇਰੇ ਛੇਤੀ ਉੱਠੇ ਹਨ।
ਸਕਲ ਸੋਜ ਜੁਤ ਕੀਨ ਇਸ਼ਨਾਨ,
ਸੋਚ ਸਹਿਤ ਇਹਨਾਂ ਨੇ ਇਸ਼ਨਾਨ ਪਾਨ ਕੀਤਾ ਹੈ।
ਕੋਸ਼ਿਸ਼ ਪੈਰੀ ਰੁਚਰਮਾ,
ਸੋਹਣੇ ਕੱਪੜੇ ਸੋਹਣੇ ਬਸਤਰ ਆਪਣੇ ਸਰੀਰ ਤੇ ਇਹਨਾਂ ਨੇ ਧਾਰਨ ਕੀਤੇ ਹਨ।
ਪੁਨੈ ਪਟਿਓ ਇੱਕ ਨਰ ਗੁਰ ਪਾਤ, ਕਰ ਜੋਰੇ ਪਾਕਤ ਅਰਦਾਸ।
ਫਿਰ ਇਹਨਾਂ ਨੇ ਆਪਣਾ ਇੱਕ ਸੇਵਕ ਸਤਿਗੁਰਾਂ ਕੋਲ ਭੇਜਿਆ, ਉਹਨੇ ਜਾ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਹੱਥ ਜੋੜੇ ਨੇ, ਨਮਸਕਾਰ ਕੀਤੀ ਤੇ ਨਮਸਕਾਰ ਕਰਕੇ ਬੇਨਤੀ ਕੀਤੀ ਹੈ।
ਵੱਡ ਰਾਜਾ ਜੈ ਸਿੰਘ ਸਵਾਈ,
ਕਹਿਣ ਲੱਗਾ ਸਤਿਗੁਰੂ ਜੀ, ਰਾਜਾ ਜੈ ਸਿੰਘ ਸਵਾਈ ਜੋ ਜੈਪੁਰ ਰਾਜਪੂਤਾਨੇ ਦੀ ਰਿਆਸਤ ਹੈ, ਜੈਪੁਰ ਰਿਆਸਤ ਦਾ ਰਾਜਾ ਹੈ ਰਾਜਾ ਜੈ ਸਿੰਘ ਸਵਾਈ, ਜੋ ਬੜਾ ਵੱਡਾ ਰਾਜਾ ਹੈ।
ਜੈਪੁਰ ਕੋ ਪਤੀ ਬਿਦਤ ਮਹਾਏ,
ਜਿਹੜਾ ਜੈਪੁਰ ਦੇ ਰਾਜੇ ਕਰਕੇ ਸਾਰੇ ਜਗਤ ਵਿੱਚ ਪ੍ਰਸਿੱਧ ਹੈ ਜੈ ਸਿੰਘ ਸਵਾਈ, ਜੈਪੁਰ ਦੀ ਰਿਆਸਤ ਦਾ ਬੜਾ ਵੱਡਾ ਪ੍ਰਸਿੱਧ ਰਾਜਾ ਹੈ।
ਅਵਰੰਗ ਸ਼ਾਹ ਨਿਕਟ ਨਿਤ ਰਹੇ,
ਉਹਦਾ ਬਾਦਸ਼ਾਹ ਔਰੰਗਜ਼ੇਬ ਨਾਲ ਬੜਾ ਸਨੇਹ, ਉਹ ਹਰ ਵਕਤ ਬਾਦਸ਼ਾਹ ਔਰੰਗਜ਼ੇਬ ਦੇ ਨੇੜੇ ਰਹਿੰਦਾ, ਔਰੰਗਜ਼ੇਬ ਦੇ ਨਾਲ ਰਹਿੰਦਾ, ਉਹਦੀ ਸੰਗਤ ਕਰਦਾ।
ਅਨੇਕ ਨਰਨ ਕਾਰਜ ਨਿਰਭੈ,
ਅਨੇਕਾਂ ਲੋਕਾਂ ਦੇ ਕੰਮ ਸਵਾਰਦਾ ਜਿਹੜੇ ਉਹਦੇ ਨਾਲ ਰਹਿੰਦੇ ਨੇ, ਰਾਜੇ ਜੈ ਸਿੰਘ ਦੇ ਨਾਲ ਮਿੱਤਰਾਨਾ ਰੱਖਦੇ ਨੇ, ਉਹਨਾਂ ਦੇ ਕੰਮ ਕਹਿ ਕਹਿ ਕੇ ਬਾਦਸ਼ਾਹ ਨੂੰ ਸਵਾਰਦਾ। ਅਨੇਕਾਂ ਬਾਦਸ਼ਾਹ ਦੇ ਜਿਹੜੇ ਆਪਣੇ ਨਿੱਜੀ ਕੰਮ ਨੇ, ਉਹ ਕੰਮ ਵੀ ਰਾਜਾ ਜੈ ਸਿੰਘ ਹੀ ਕਰਦਾ। ਉੱਥੇ ਸਰਕਾਰੇ ਦਰਬਾਰੇ ਰਾਜੇ ਜੈ ਸਿੰਘ ਦੀ ਬਹੁਤ ਜ਼ਿਆਦਾ ਚੱਲਦੀ ਹੈ।
ਜਿਸ ਨੇ ਭੇਜਿਓ ਪ੍ਰਧਾਨ,
ਉਸ ਰਾਜੇ ਜੈ ਸਿੰਘ ਨੇ ਆਪਣਾ ਪ੍ਰਧਾਨ ਵਜ਼ੀਰ ਤੁਹਾਡੇ ਚਰਨਾਂ ਵਿੱਚ, ਬੇਨਤੀ ਕਰਨ ਵਾਸਤੇ ਬੇਨਤੀ ਨਾਮਾ ਦੇ ਕੇ ਆਪ ਜੀ ਦੇ ਚਰਨਾਂ ਵਿੱਚ ਭੇਜਿਆ ਹੈ।
ਆਇਓ ਕੀਰਤਪੁਰ ਥਾਨ,
ਕੱਲ ਰਾਤ ਨੂੰ ਇੱਥੇ ਆ ਗਏ ਸੀ ਕੀਰਤਪੁਰ ਸਾਹਿਬ ਦੇ ਵਿੱਚ, ਉਹਨਾਂ ਨੇ ਕੱਲ ਰਾਤ ਦਾ ਡੇਰਾ ਕੀਤਾ ਹੋਇਆ।
ਸਰਬ ਰੀਤ ਕੀ ਸੁਧ ਬਹੁ ਤੇਰੇ, ਗੁਰ ਕਰਤੇ ਹੋਈ ਬਡੇਰੇ।
ਸਰਬ ਰੀਤ ਕਰਕੇ ਜੋ ਜੋ ਕੁਝ ਉਹਨਾਂ ਨੂੰ ਚਾਹੀਦਾ ਸੀ ਖਾਣ ਪਾਣ ਵਾਸਤੇ, ਆਰਾਮ ਕਰਨ ਵਾਸਤੇ, ਆਪ ਜੀ ਦੇ ਦਰੋਂ ਘਰੋਂ ਉਹਨਾਂ ਨੂੰ ਸਭ ਕੁਝ ਪ੍ਰਾਪਤ ਹੋਇਆ। ਲੰਗਰ ਪ੍ਰਸ਼ਾਦਾ ਵੀ ਆਪ ਜੀ ਦੇ ਲੰਗਰਾਂ ਚੋਂ ਚਲਾ ਗਿਆ, ਫਿਰ ਮੰਜੇ ਬਿਸਤਰੇ ਆਦਿਕ ਜੋ ਕੁਝ ਵੀ ਚਾਹੀਦਾ ਸੀ ਉਹ ਆਪ ਜੀ ਦੇ ਲੰਗਰਾਂ ਦੇ ਵਿੱਚੋਂ ਨਾਲ ਆਪ ਜੀ ਦੇ ਦਰੋਂ ਘਰੋਂ ਸਾਰੀਆਂ ਵਸਤੂਆਂ ਪਹੁੰਚ ਗਈਆਂ। ਆਪ ਜੀ ਨੇ ਸੁਧ ਸਾਰ ਉਹਨਾਂ ਦੀ ਸਰਬ ਪ੍ਰਕਾਰ ਨਾਲ ਲੈ ਲਈ ਹੈ।
ਅਬਰਾਵਰ ਕੇ ਦਰਸ਼ਨ ਹੇਤ,
ਤਿਆਰ ਬੈਠੇ ਨੇ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੇ। ਮਹਾਰਾਜ ਜੀ, ਮੈਨੂੰ ਉਹਨਾਂ ਨੇ ਆਪ ਜੀ ਦੇ ਚਰਨਾਂ ਚ ਆਗਿਆ ਲੈਣ ਲਈ ਭੇਜਿਆ ਕਿ ਜੇ ਆਪ ਜੀ ਦੀ ਆਗਿਆ ਹੋਵੇ, ਹੁਕਮ ਹੋਵੇ, ਤੇ ਹੁਣ ਉਹ ਆਪ ਜੀ ਦੇ ਆ ਕੇ ਦਰਸ਼ਨ ਕਰਨਾ ਚਾਹੁੰਦੇ ਹਨ।
ਪੂਜਨ ਭੇਜਿਓ ਹੋਏ ਸੁਚੇਤ,
ਮਹਾਰਾਜ ਜੀ ਮੈਨੂੰ ਆਪ ਜੀ ਕੋਲ ਪੁੱਛਣ ਵਾਸਤੇ ਭੇਜਿਆ, ਜੇ ਆਪ ਜੀ ਦੀ ਇਜਾਜ਼ਤ ਹੋਵੇ, ਆਗਿਆ ਹੋਵੇ ਤੇ ਉਹ ਆ ਕੇ ਆਪ ਜੀ ਦੇ ਦਰਸ਼ਨ ਕਰ ਲੈਣ।
ਆਇਸ ਪਾਏ ਤੁਮਾਰੀ ਜਬੈ।
ਮਹਾਰਾਜ ਜੀ ਤੁਹਾਡੀ ਆਗਿਆ ਹੋਵੇਗੀ, ਤੁਹਾਡੀ ਆਗਿਆ ਤੋਂ ਬਿਨਾਂ ਕੁਝ ਨਹੀਂ, ਤੁਹਾਡੀ ਆਗਿਆ ਚਾਹੀਦੀ ਹੈ, ਆਪ ਜੀ ਦਾ ਹੁਕਮ ਚਾਹੀਦਾ ਹੈ। ਜੇ ਆਪ ਜੀ ਦੀ ਤੁਹਾਡੀ ਆਗਿਆ ਹੋਵੇਗੀ,
ਕਰੇ ਸਫਲਤਾ ਆਪਣੀ ਤਬੈ,
ਫਿਰ ਉਹ ਆਪਣਾ ਆਪ ਤੁਹਾਡੇ ਚਰਨਾਂ ਚ ਭੇਟ ਕਰਕੇ ਆਪਣਾ ਆਉਣਾ ਸਫਲਾ ਕਰਨਗੇ। ਜੇ ਤੁਹਾਡੀ ਆਗਿਆ ਹੋਵੇਗੀ, ਇਜਾਜ਼ਤ ਹੋਵੇਗੀ ਆਉਣ ਦੀ, ਫਿਰ ਉਹ ਆਪਣਾ ਆਪ ਤੁਹਾਡੇ ਚਰਨਾਂ ਵਿਚ ਭੇਟ ਕਰਕੇ ਸਫਲਾ ਕਰਨਗੇ।
ਸੁਣ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸੁਜਾਨਾ, ਅੰਤਰ ਜਾਮੀ ਕੀਨ ਬਖਾਨਾ।
ਸੁਣ ਕੇ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੋ ਬੜੇ ਸੁਜਾਨ ਹਨ, ਹਾਲਾਂਕਿ ਮੇਰੇ ਸਾਹਿਬ ਦੀ ਸਰੀਰ ਦੀ ਉਮਰਾਂ ਛੋਟੀ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਅੰਦਰ ਜੋਤ ਬੜੀ ਵੱਡੀ ਬਿਰਾਜਮਾਨ ਹੈ, ਸੁਭਾਉ ਬੜਾ ਗਹਿਰ ਗੰਭੀਰ ਹੈ ਬਾਲਾ ਪ੍ਰੀਤਮ ਸਤਿਗੁਰਾਂ ਦਾ। ਮਹਾਰਾਜ ਜੀ ਨੇ ਜਦੋਂ ਇਸ ਸੇਵਾਦਾਰ ਦੀ ਬੇਨਤੀ ਸੁਣੀ ਹੈ, ਸੁਣ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਹਨ,
ਪਾਛਲ ਪੈਰ ਦਿਵਸ ਕੇ ਆਵੋ।
ਮਹਾਰਾਜ ਜੀ ਕਹਿਣ ਲੱਗੇ, ਭਾਈ ਹੁਣ ਨਹੀਂ, ਆ ਸ਼ਾਮ ਦੇ ਜਿਹੜਾ ਪਿਛਲਾ ਪਹਿਰ ਹੋਵੇਗਾ ਅੱਜ ਦਿਨ ਦਾ, ਪਿਛਲੇ ਪਹਿਰ ਦੇ ਜਦੋਂ ਸਾਡੇ ਦੀਵਾਨ ਸਜਣਗੇ, ਉਦੋਂ ਕਹਿਣਾ ਵਜ਼ੀਰ ਸਾਹਿਬ ਨੂੰ ਕਿ ਉਹ ਤਾਂ ਚੱਲ ਕੇ ਆਉਣ,
ਸਤ ਸੰਗਤ ਕੋ ਦਰਸ਼ਨ ਪਾਵੋ।
ਸ਼ਾਮ ਦੇ ਸਮੇਂ ਪਿਛਲੇ ਪਹਿਰ ਜਦੋਂ ਸਾਡਾ ਦੀਵਾਨ ਸਜੇ, ਉਦੋਂ ਚੱਲ ਕੇ ਆ ਜਾਣ ਤੇ ਸਾਰੀ ਸੰਗਤ ਦੇ ਦਰਸ਼ਨ ਕਰਨ। ਮਹਾਰਾਜ ਜੀ ਨੇ ਨਹੀਂ ਕਿਹਾ ਵੀ ਸਾਡੇ ਦਰਸ਼ਨ ਕਰਨ, ਵੇਖੋ ਸਤ ਸੰਗਤ ਕਿਹਾ ਕਿ ਉਸ ਵੇਲੇ ਜਿਹੜੀ ਸਤ ਸੰਗਤ ਹੋਵੇਗੀ ਉਹ ਸਤ ਸੰਗਤ ਦੇ ਆ ਕੇ ਦਰਸ਼ਨ ਕਰ ਲੈਣ, ਸ਼ਾਮ ਦੇ ਸਮੇਂ ਪਿਛਲੇ ਪਹਿਰ ਚੱਲ ਕੇ ਆ ਜਾਣ।
ਦੂਰ ਪੰਥ ਤੇ ਚੱਲ ਕਰ ਆਏ, ਬਿਸਰਾ ਮੈਂ ਸਭ ਬਿਦ ਸੁਖ ਪਾਏ।
ਮਹਾਰਾਜ ਜੀ ਕਹਿੰਦੇ ਬੜੀ ਦੂਰੋਂ ਚੱਲ ਕੇ ਆਏ ਨੇ, ਦਿੱਲੀ ਤੋਂ ਚੱਲ ਕੇ ਆਏ ਨੇ, ਹਲੇ ਤਾਂ ਉਹਨਾਂ ਦਾ ਥਕੇਵਾਂ ਹੀ ਨਹੀਂ ਉਤਰਿਆ ਹੋਣਾ, ਰਸਤੇ ਦੀ ਥਕਾਵਟ ਬੜੀ ਹੋ ਗਈ ਹੋਵੇਗੀ ਉਹਨਾਂ ਨੂੰ। ਉਹਨਾਂ ਨੂੰ ਕਹੋ ਵੀ ਅੱਜ ਦਿਨੇ ਆਰਾਮ ਕਰਨ, ਅੱਜ ਦਿਨੇ ਵਿਸ਼ਰਾਮ ਕਰਕੇ ਆਪਣੀ ਰਸਤੇ ਦੀ ਪੰਧ ਦੀ ਜਿਹੜੀ ਥਕਾਵਟ ਹੈ ਉਹਨੂੰ ਦੂਰ ਕਰ ਲੈਣ, ਥਕੇਵਾਂ ਦੂਰ ਕਰ ਲੈਣ। ਸ਼ਾਮ ਨੂੰ ਪਿਛਲੇ ਪਹਿਰ ਦਾ ਜਦੋਂ ਸਾਡਾ ਦੀਵਾਨ ਸਜੇਗਾ, ਫਿਰ ਉਹ ਚੱਲ ਕੇ ਸਾਡੇ ਦਰਬਾਰ ਵਿੱਚ ਆ ਜਾਣ।
ਛੜੀਦਾਰ ਸੁਣ ਸਤਿਗੁਰ ਬਿਸੈ।
ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਹੁਕਮ ਸਤਿਗੁਰਾਂ ਦੇ ਚੋਬਦਾਰ ਨੇ ਸੁਣਿਆ ਹੈ।
ਗੁਰੂ ਜਾਏ ਸੁਣਾਇਓ ਤਿਸੈ।
ਉਹ ਜਾ ਕੇ ਉਸ ਸੇਵਾਦਾਰ ਨੂੰ, ਜਿਹੜੇ ਸੇਵਾਦਾਰ ਨੇ ਆ ਕੇ ਬੇਨਤੀ ਕੀਤੀ ਹੈ, ਉਹਨੂੰ ਜਾ ਕੇ ਚੋਬਦਾਰ ਨੇ ਹੁਕਮ ਸੁਣਾਇਆ ਸਤਿਗੁਰਾਂ ਦਾ ਵੀ ਇਸ ਵੇਲੇ ਦਰਸ਼ਨ ਨਹੀਂ ਹੋਣੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਜੋ ਨੇ ਉਹ ਸੰਧਿਆ ਸਮੇਂ ਹੋਣਗੇ। ਉਸ ਚੋਬਦਾਰ ਨੇ ਆ ਕੇ ਸੇਵਾਦਾਰ ਨੂੰ ਦੱਸਿਆ,
ਭਇਓ ਦਿਵਸ ਕੋ ਪਾਚਲ ਜਾਮ।
ਏਦਾਂ ਉਸ ਸੇਵਾਦਾਰ ਨੂੰ ਦੱਸ ਦਿੱਤਾ, ਉਹ ਵਾਪਸ ਚਲਾ ਗਿਆ। ਪ੍ਰਧਾਨ ਵਜ਼ੀਰ ਨੂੰ ਜਾ ਕੇ ਦੱਸਿਆ ਵੀ ਅੱਜ ਸਤਿਗੁਰਾਂ ਦਾ ਹੁਕਮ ਹੈ ਵੀ ਦਿਨੇ ਆਰਾਮ ਕਰੋ, ਸ਼ਾਮ ਨੂੰ ਤੁਹਾਨੂੰ ਦਰਸ਼ਨ ਦਿਆਂਗੇ, ਸ਼ਾਮ ਨੂੰ ਆ ਕੇ ਦਰਬਾਰ ਚ ਦਰਸ਼ਨ ਕਰ ਲੈਣਾ, ਸਾਰੀ ਸੰਗਤ ਦੇ ਦਰਸ਼ਨ ਕਰ ਲੈਣਾ। ਇਧਰ ਜਦੋਂ ਪਿਛਲੇ ਪਹਿਰ ਦਾ ਸਮਾਂ ਹੋਇਆ, ਸ਼ਾਮ ਦਾ ਸਮਾਂ ਹੋਇਆ, ਤੋ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਦੇ ਸੇਵਾਦਾਰਾਂ ਨੂੰ, ਆਪਣਿਆਂ ਸਿੱਖਾਂ ਨੂੰ, ਮੁਖੀਏ ਸਿੱਖਾਂ ਨੂੰ ਹੁਕਮ ਕੀਤਾ ਹੈ,
ਬੋਲੇ ਸਤਿਗੁਰ ਮੁਖ ਅਭਿਰਾਮ।
ਜਿਹੜੇ ਸਤਿਗੁਰਾਂ ਦੇ ਮੁਖੀ ਸਿੱਖ ਨੇ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ,
ਸਭਾ ਲਗਾਵਨ ਕੋ ਹਿਤ ਤਿਆਰੀ।
ਮਹਾਰਾਜ ਜੀ ਨੇ ਹੁਕਮ ਕੀਤਾ ਬਈ ਸਭਾ ਲਗਾਓ, ਦੀਵਾਨ ਸਜਾਓ, ਸਾਡਾ ਸੰਧਿਆ ਵੇਲੇ ਦਾ ਸ਼ਾਮ ਦਾ ਦੀਵਾਨ ਸਜਾਓ।
ਕਰਿਓ ਸ਼ੀਗਰ ਬੜ ਫਰਸ਼ ਸੁਧਾਰੀ।
ਸ਼ੀਗਰ ਤਾਈ ਨਾਲ ਵਧੀਆ ਫਰਸ਼ ਗਲੀਚੇ ਦਰਬਾਰ ਦੇ ਵਿਚ ਸਜਾਓ, ਦਰਬਾਰ ਦਾ ਇਹੋ ਜਿਹਾ ਸੋਹਣਾ ਦਰਬਾਰ ਸਜੇ ਕਿ ਜਿਸ ਦਰਬਾਰ ਸਜੇ ਵਿਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਾ ਹੋਵੇ।
ਅਪਰ ਸਮਾਜ ਸੁਣਾਓ ਨੀਕੇ।
ਹੋਰ ਵੀ ਸਾਰਾ ਸਾਜ ਸਮਾਜ ਜੋ ਕੁਝ ਚਾਹੀਦਾ ਉਹ ਚੰਗੀ ਤਰ੍ਹਾਂ ਬਣਾ ਕੇ ਤਿਆਰ ਕਰ ਦੋ।
ਵਿਖਤ ਹੋਏ ਉਲਸਾਵਨ ਜੀ ਕੇ।
ਇਹੋ ਜਿਹਾ ਦਰਬਾਰ ਸਜਾਓ ਕਿ ਜਿਹਨੂੰ ਵੇਖਦਿਆਂ ਮਨ ਚ ਖੁਸ਼ੀ ਹੋਵੇ। ਮਹਾਰਾਜ ਜੀ ਕਹਿੰਦੇ ਸੋਹਣਾ ਦਰਬਾਰ ਸਜਾਓ ਸਾਡਾ, ਸੋਹਣੇ ਫਰਸ਼ ਗਲੀਚੇ ਵਿਛਾਓ, ਇਹੋ ਜਿਹਾ ਸੁੰਦਰ ਦਰਬਾਰ ਸਜੇ ਕਿ ਜਿਸ ਨੂੰ ਵੇਖ ਕੇ ਮਨ ਦੀ ਖੁਸ਼ੀ ਹੋਵੇ।
ਸੁਣ ਸੇਵਕ ਸਮਦਾਏ ਸਿਦਾਏ।
ਸਤਿਗੁਰਾਂ ਦੀ ਆਗਿਆ ਸੁਣ ਕੇ, ਹੁਕਮ ਸੁਣ ਕੇ ਸੇਵਾਦਾਰ ਤਤ ਛਿਨ ਉਸੇ ਵਕਤ ਗਏ ਹਨ।
ਸਭਾ ਸਦਨ ਸੁੰਦਰ ਸੁਧਰਾਏ,
ਜਿੱਥੇ ਮਹਾਰਾਜ ਜੀ ਦੀ ਸਭਾ ਸਜਦੀ ਸੀ, ਸੰਧਿਆ ਵੇਲੇ ਦਾ ਦੀਵਾਨ ਸਜਦਾ ਸੀ, ਉਥੇ ਸਾਰੇ ਸੇਵਾਦਾਰ ਚੱਲ ਕੇ ਆਏ ਨੇ, ਆ ਕੇ ਦੀਵਾਨ ਸਜਾਣ ਦੀ ਤਿਆਰੀ ਕੀਤੀ।
ਬਣਿਓ ਚੰਦੋਆ ਚੱਲ ਰਜ਼ਰੇ,
ਕਹਿੰਦੇ ਪਹਿਲਾਂ ਬੜਾ ਸੋਹਣਾ ਚੰਦੋਆ ਜਿਹਦੇ ਆਲੇ ਦੁਆਲੇ ਬੜੀ ਸੋਹਣੀ ਝਾਲਰ ਜ਼ਰੀਦਾਰ ਝਾਲਰ ਲਟਕਦੀ ਹੈ, ਉਹ ਸੋਹਣੀ ਝਾਲਰ ਸਹਿਤ ਲਟਕਦਾ ਹੋਇਆ ਸੋਹਣਾ ਚੰਦੋਆ ਤਾਣਿਆ।
ਜ਼ਰੀ ਨਗੋਂ ਤੇ ਸ਼ੋਭਤ ਖਰੇ,
ਇਹਦੇ ਵਿੱਚ ਜ਼ਰੀ ਲੱਗੀ ਹੋਈ ਆ ਤੇ ਨਾਗ ਲੱਗੇ ਹੋਏ ਨੇ, ਬੜੇ ਬੜੇ ਕੀਮਤੀ ਨਾਗ ਸਤਿਗੁਰੂ ਸੱਚੇ ਪਾਤਸ਼ਾਹ ਦੇ ਚੰਦੋਏ ਵਿੱਚ ਲੱਗੇ ਹੋਏ। ਗੁਰੂ ਸਾਹਿਬ ਦੇ ਚੰਦੋਏ ਹੋਣੇ ਵੀ ਸੁੰਦਰ ਚਾਹੀਦੇ ਨੇ। ਅੱਜ ਕੱਲ ਕਈ ਸਿੱਖ ਕਹਿਣ ਲੱਗ ਪੈਂਦੇ ਜੀ ਸਾਰਾ ਪੈਸਾ ਚੰਦੋਇਆਂ ਤੇ ਹੀ ਲਾਈ ਜਾ ਰਹੇ ਹੋ, ਪਰ ਜਿਹੜਾ ਚੰਦੋਆ ਸਾਹਿਬ ਦੇ ਸੀਸ ਤੇ ਸਜੇ ਉਹ ਵੀ ਸੁੰਦਰ ਹੋਣਾ ਚਾਹੀਦਾ। ਮਹਾਰਾਜ ਜੀ ਦਾ ਬਾਦਸ਼ਾਹ ਦਾ ਦਰਬਾਰ ਹੈ, ਇਹ ਕੋਈ ਛੋਟਾ ਦਰਬਾਰ ਨਹੀਂ, ਬਾਦਸ਼ਾਹਾਂ ਦੇ ਬਾਦਸ਼ਾਹ ਦਾ ਦਰਬਾਰ ਹੈ, ਇਹਦੀ ਆਭਾ ਸੁੰਦਰ ਹੋਣੀ ਚਾਹੀਦੀ ਹੈ। ਕਹਿੰਦੇ ਜਿਹੜਾ ਚੰਦੋਆ ਅੱਜ ਲਾਇਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵਾਸਤੇ, ਬੜਾ ਸੁੰਦਰ, ਵਿੱਚ ਨਗ ਜੜੇ ਹੋਏ, ਬੜੇ ਸੋਭ ਰਹੇ ਨੇ, ਸੋਭਨੀਕ ਹੋ ਰਹੇ ਨੇ।
ਹਰੀ ਚੋਭ ਚਿਤਰਤ ਮੈਂ ਚਾਰੂ,
ਤੇ ਚੋਭਦਾਰ ਖੜੇ ਨੇ ਤੇ ਜਿਹੜੀਆਂ ਚੋਭਾਂ ਉਹਨਾਂ ਨੇ ਫੜੀਆਂ ਹੋਈਆਂ ਨੇ ਹੱਥਾਂ ਵਿੱਚ। ਆ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਵਾਲੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਲੋ ਸਜਦਾ। ਆ ਜਲੋ ਸਜੇ ਵਿੱਚ ਆਪ ਜੀ ਨੇ ਦਰਸ਼ਨ ਕੀਤੇ ਹੋਣੇ ਨੇ। ਉਸ ਦਿਨ ਦੋ ਚੋਭਦਾਰ ਚੋਭਾਂ ਫੜ ਕੇ ਸੱਜੇ ਖੱਬੇ ਖੜੇ ਸਨ। ਏਦਾਂ ਸਤਿਗੁਰਾਂ ਦਾ ਜਦੋਂ ਦਰਬਾਰ ਸਜਦਾ ਸੀ, ਦੋ ਚੋਭਦਾਰ ਮਹਾਰਾਜ ਜੀ ਦੇ ਸੱਜੇ ਖੱਬੇ ਚੋਭਾਂ ਲੈ ਕੇ ਖਲੋਂਦੇ। ਉਹ ਚੋਭਾਂ ਸੋਨੇ ਦੀਆਂ ਬਣੀਆਂ ਹੋਈਆਂ, ਇਹੋ ਜਿਹੀਆਂ ਸੁੰਦਰ, ਉਹਨਾਂ ਤੇ ਚਿੱਤਰਕਾਰੀ ਕੀਤੀ ਹੋਈ, ਬੜੀ ਸੋਹਣੀ ਚਿੱਤਰਤ ਨਾਲ ਚਿੱਤਰਕਾਰੀ ਕੀਤੀ ਹੋਈ ਹੈ।
ਚਾਰ ਓਰ ਚਮਕਤ ਗਚਕਾਰ,
ਕਹਿੰਦੇ ਚਾਰੇ ਪਾਸੇ ਗਚਕਾਰ ਕੀਤਾ ਹੋਇਆ, ਸੋਨੇ ਦਾ ਸੁਨਹਿਰੀ ਕੰਮ ਕੀਤਾ ਹੋਇਆ ਚਮਕਦਾ ਹੈ।
ਸੁੰਦਰ ਫਰਸ਼ ਮਖਮਲੀ ਜੋਆ,
ਬੜਾ ਸੋਹਣਾ ਫਰਸ਼ ਵਿਛਾਇਆ, ਥੱਲੇ ਜਿਹੜਾ ਫਰਸ਼ ਜਿਹਨੂੰ ਗਲੀਚੇ ਕਹਿੰਦੇ ਨੇ, ਉਹ ਫਰਸ਼ ਗਲੀਚੇ ਬੜੇ ਸੁੰਦਰ ਵਿਛਾਏ ਨੇ, ਮਖਮਲੀ ਵਿਛਾਉਣਾ ਮਹਾਰਾਜ ਜੀ ਵਾਸਤੇ ਵਿਛਾਇਆ ਹੈ।
ਰੱਖੇ ਉਪਾਵਨ ਜਿਨ ਜਿਨ ਜੁਵਾ,
ਤੇ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਵੇਖਿਆ ਸਤਿਗੁਰਾਂ ਦਾ ਦਰਬਾਰ ਸਜਿਆ, ਸਭ ਦੇ ਮਨ ਚ ਖੁਸ਼ੀ ਹੈ, ਸਭ ਦੇ ਮਨ ਚ ਵਿਗਾਸ ਖੇੜਾ ਤੇ ਖੁਸ਼ੀਆਂ ਦੀਆਂ ਤਰੰਗਾਂ ਪੈਦਾ ਹੁੰਦੀਆਂ ਨੇ।
ਰਾਜ ਸਮਾਜ ਸਰਬੀ ਬਣਿਓ,
ਕਹਿੰਦੇ ਜਿਵੇਂ ਕਿਸੇ ਬਾਦਸ਼ਾਹ ਦੇ ਰਾਜੇ ਦਾ ਦਰਬਾਰ ਸਜਦਾ ਨਾ, ਏਦਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਦਰਬਾਰ ਸਜਿਆ। ਹੈਣ ਵੀ ਮੇਰੇ ਸਾਹਿਬ ਰਾਜਿਆਂ ਦੇ ਰਾਜੇ, ਦੁਨੀਆਂ ਦੇ ਰਾਜੇ ਬਾਦਸ਼ਾਹ ਤਾਂ ਕੁਝ ਵੀ ਨਹੀਂ। ਕਲਗੀਧਰ ਜੀ ਦੇ ਬਚਨ ਨੇ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ, ਐਸੋ ਰਾਜ ਛੋੜੇ ਔਰ ਦੂਜਾ ਕੌਣ ਧਿਆਈ ਹੈ। ਤੁਮ ਹੋ ਸਭ ਰਾਜਨ ਕੇ ਰਾਜਾ, ਮਹਾਰਾਜ ਜੀ ਰਾਜਿਆਂ ਦੇ ਰਾਜੇ ਹਨ, ਰਾਜਾਨ ਰਾਜ। ਕਹਿੰਦੇ ਜਿਵੇਂ ਕਿਸੇ ਰਾਜੇ ਦਾ ਬਾਦਸ਼ਾਹ ਦਾ ਦਰਬਾਰ ਸਜਦਾ, ਏਦਾਂ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਦਰਬਾਰ ਸਜਿਆ ਹੈ। ਚਾਰੇ ਪਾਸਿਓ ਕਹਿੰਦੇ ਘਰ ਬੜਾ ਸੋਹਣਾ ਸਜਾਇਆ, ਫੁੱਲਾਂ ਦੀਆਂ ਮਲਾਵਾਂ ਪਰੋ ਪਰੋ ਕੇ ਕੰਧਾਂ ਦੀਵਾਰਾਂ ਤੇ ਲਾਈਆਂ ਹੋਈਆਂ, ਗਹਿ ਗੱਚ ਕੀਤੀ ਹੋਈ ਆ ਸੁਗੰਧੀ ਨਾਲ ਸਾਰੀ ਸਭਾ, ਕਿਤੇ ਕੇਸਰ ਦਾ ਛਿੜਕਾਵ ਹੋ ਰਿਹਾ, ਕਿਤੇ ਕੁੰਕਮ ਦਾ, ਕਿਤੇ ਚੰਦਨ ਦਾ। ਕਹਿੰਦੇ ਜਿਹੜੀਆਂ ਚੰਗੀਆਂ ਸੁਗੰਧੀਦਾਰ ਵਸਤੂਆਂ ਨੇ ਉਹਦਾ ਚਰਚਨ ਕੀਤਾ ਗਿਆ।
ਸਰਬ ਪ੍ਰਕਾਰ ਤਿਆਰ ਜਬ ਜੋਇਓ, ਸ੍ਰੀ ਸਤਿਗੁਰ ਕੋ ਆਵਨ ਹੋਇਓ।
ਜਦੋਂ ਸਾਰਾ ਦਰਬਾਰ ਸਤਿਗੁਰਾਂ ਦਾ ਸਜ ਕੇ ਤਿਆਰ ਹੋ ਗਿਆ, ਤੋ ਫੇਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਰਬਾਰ ਵਿੱਚ ਆਏ। ਮਹਾਰਾਜ ਜੀ ਦਾ ਦਰਬਾਰ ਸਜ ਗਿਆ, ਸਜੇ ਹੋਏ ਦਰਬਾਰ ਵਿੱਚ ਹੁਣ ਮੇਰੇ ਸਾਹਿਬ ਬਿਨਾਂ ਦਰਬਾਰ ਭਾਵੇਂ ਬੜਾ ਚੰਗਾ ਲੱਗਾ ਸਜਿਆ ਹੋਵੇ, ਗੁਰੂ ਬਿਨਾਂ ਥੋੜੀ ਸੋਭਦਾ। ਸਤਿਗੁਰੂ ਜੀ ਆਏ ਤੇ ਦਰਬਾਰ ਨੂੰ ਚਾਰ ਚੰਨ ਲੱਗ ਗਏ। ਜਿਹੜਾ ਚਣਿਆ ਹੋਇਆ ਚੰਦੋਆ ਸੀ ਉਹ ਵੀ ਕਹਿੰਦੇ ਬੜਾ ਸੁੰਦਰ ਪ੍ਰਤੀਤ ਹੋਣ ਲੱਗ ਪਿਆ, ਬੜਾ ਸੋਹਣਾ ਦਰਬਾਰ ਸਜ ਗਿਆ। ਗਰੀਬ ਨਵਾਗ ਸੱਚੇ ਪਾਤਸ਼ਾਹ ਜੀ ਦਰਬਾਰ ਵਿੱਚ ਚੱਲ ਕੇ ਆਏ।
ਸੁੰਦਰ ਬੀਚ ਪਰਿਆਂਕ ਡਸਾਵਾ,
ਬੜਾ ਸੋਹਣਾ ਪਲੰਘਾ ਵਿਚਕਾਰ ਡਾਇਆ ਹੋਇਆ ਚੰਦੋਏ ਦੇ ਥੱਲੇ, ਬੜਾ ਸੁੰਦਰ ਪਲੰਘਾ। ਪਲੰਘਾ ਵੀ ਕੋਈ ਸਧਾਰਨ ਥੋੜੀ ਹੈ, ਕਹਿੰਦੇ ਉਹ ਪਲੰਘੇ ਦੇ ਜਿਹੜੇ ਪਾਵੇ ਨੇ ਹਾਥੀ ਦੇ ਦੰਦ ਦੇ ਬਣੇ ਹੋਏ, ਬੜੇ ਸੁੰਦਰ ਬੜਾ ਸੋਹਣਾ ਪਲੰਘਾ ਹੈ,
ਉਜਲ ਆਸਤਰਨ ਤੋਂ ਛਾਵਾ,
ਬੜੇ ਸੋਹਣੇ ਉਜਵਲ ਕੱਪੜੇ ਦੇ ਨਾਲ ਬਿਸਤਰੇ ਦੇ ਨਾਲ ਉਸ ਪਲੰਘੇ ਨੂੰ ਟੱਕਿਆ ਹੋਇਆ।
ਸੇਜ ਬੰਦ ਗੁੰਫੇ ਜੁੱਤ ਜ਼ਰੀ,
ਸੇਜਾ ਬੰਦ ਰੱਖੇ ਹੋਏ ਨੇ, ਗੁੰਫੇ ਰੱਖੇ ਹੋਏ ਲਟਕਦੇ ਨੇ, ਜਰੀਦਾਰ ਕੱਪੜੇ ਹਨ।
ਉਪਰ ਆਏ ਬਿਰਾਜੇ ਹਰੇ,
ਉਪਾਧਾਨ ਸਰਾਣਾ ਰੱਖਿਆ ਹੋਇਆ ਗੋਲ ਇੱਕ ਪਾਸੇ ਪਿਛਲੇ ਪਾਸੇ ਵੱਡਾ, ਤੇ ਉਸ ਸੋਹਣੇ ਜੇ ਪਲੰਘੇ ਤੇ ਹਰੀ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਆ ਕੇ ਉਸ ਪਲੰਘੇ ਤੇ ਬੈਠੇ। ਬਲਿਹਾਰ ਭਾਈ ਸੰਤੋਖ ਸਿੰਘ ਤੋਂ ਕੁਰਬਾਨ, ਇੱਕ ਇੱਕ ਗੱਲ ਨੂੰ ਇੰਨੀ ਬਰੀਕੀ ਨਾਲ ਲਿਖਦੇ ਨੇ, ਪ੍ਰਤੀਤ ਹੀ ਨਹੀਂ ਹੁੰਦਾ ਕਿ ਕਥਾ ਕਰ ਰਿਹਾ ਜਾਂ ਸੁਣ ਰਿਹਾ, ਏਦਾਂ ਜਾਪਦਾ ਵੀ ਸਾਹਮਣੇ ਦਰਸ਼ਨ ਕਰ ਰਿਹਾ। ਪ੍ਰਤੱਖ ਦਰਸ਼ਨ ਕਰਾਉਂਦੇ, ਕਿਸੇ ਪ੍ਰਕਾਰ ਦੀ ਕਮੀ ਛੱਡੀ ਹੈ ਕੋਈ? ਆ ਵੇਖੋ ਕਿਵੇਂ ਸਾਰੇ ਪਹਿਲਾਂ ਦਰਬਾਰ ਦਾ ਨਕਸ਼ਾ ਬੰਨਿਆ ਵੀ ਏਦਾਂ ਦਾ ਦਰਬਾਰ, ਏਦਾਂ ਜਾਪਦਾ ਵੀ ਉੱਥੇ ਹੀ ਲੈ ਜਾਂਦੇ ਨੇ ਸੁਰਤ ਭਾਈ ਸੰਤੋਖ ਸਿੰਘ ਜੀ, ਉੱਥੇ ਹੀ ਸੁਰਤ ਟਿਕਾ ਲੈਂਦੇ ਨੇ, ਇਹੋ ਜਿਹਾ ਸੋਹਣਾ ਦਰਬਾਰ। ਤੇ ਜਦੋਂ ਪਲੰਘਾ ਸਜਿਆ, ਚੰਦੋਏ ਥੱਲੇ ਲੱਗੇ ਹੋਏ ਹੋਏ ਇਸ ਪਲੰਘੇ ਤੇ ਹਰੀ ਕ੍ਰਿਸ਼ਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਣ ਕੇ ਬੈਠੇ ਹਨ।
ਪਾਟ ਨਕੀਬ ਬਧਾਵਤ ਜਸ ਕੋ,
ਬਾਹਰ ਪੱਟ ਖੜੇ ਹੋਏ, ਨਕੀਬ ਖੜੇ ਹੋਏ, ਉਹ ਜਸ ਵਧਾ ਰਹੇ ਨੇ, ਗੁਰੂ ਹਰਕ੍ਰਿਸ਼ਨ ਸਾਹਿਬ ਦੀ ਵਡਿਆਈ ਕਰ ਰਹੇ ਨੇ। ਸੰਗਤ ਜੀ, ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਰਬਾਰ ਚ ਸਜ ਗਏ ਨੇ, ਆ ਜਾਓ। ਜਿਨ੍ਹਾਂ ਨੇ ਮਹਾਰਾਜ ਜੀ ਦੇ ਦੀਦਾਰ ਪਰਸੜੇ ਨੇ, ਉਹ ਪੱਟ ਤੇ ਨਕੀਬ ਗੁਰੂ ਸਾਹਿਬ ਦਾ ਸੁਜਸ ਕਰਦੇ ਨੇ।
ਆਏ ਸੁਪੱਟ ਸਿਪਰ ਗਏ ਅਸਕੂ,
ਸੂਰਮੇ ਵੀ ਸਨ, ਸਿਪਾਹੀ ਵੀ ਨੇ, ਜਿਹੜੇ ਢਾਲਾਂ ਰੱਖੀਆਂ ਹੋਈਆਂ ਮੋਢਿਆਂ ਤੇ, ਕਿਰਪਾਨਾਂ ਗਾਤਰੇ ਪਾਈਆਂ ਹੋਈਆਂ, ਤਿਆਰ ਬਰ ਤਿਆਰ ਹੋ ਕੇ ਸਤਿਗੁਰਾਂ ਦੀ ਸਭਾ ਵਿਚ ਚੱਲ ਕੇ ਆਏ ਹਨ।
ਬ੍ਰਿੰਦ ਮਸੰਦ ਮੇਵੜੇ ਠਾਂਡੇ,
ਬੜੇ ਮਸੰਦ ਮੇਵੜੇ ਅਰਦਾਸੀਏ ਉਹ ਸਤਿਗੁਰਾਂ ਦੇ ਚਰਨਾਂ ਵਿਚ ਖੜੇ ਹਨ।
ਜੋ ਅਰਦਾਸ ਕਰੇ ਮੁਖ ਬਾਡੇ,
ਜਿਹੜੇ ਅਰਦਾਸਾਂ ਕਰਦੇ ਨੇ ਸੰਗਤ ਦੀਆਂ, ਜਿਹੜਾ ਕੋਈ ਮਾਈ ਭਾਈ ਆਉਂਦਾ ਉਹਦੀ ਅਰਦਾਸ ਸਤਿਗੁਰਾਂ ਦੇ ਪਵਿੱਤਰ ਚਰਨਾਂ ਚ ਅਰਦਾਸੀਏ ਕਰਦੇ ਹਨ।
ਚਵਰਦਾਰ ਲੈ ਚਵਰ ਖੜੇ ਹੈ,
ਸੋਨੇ ਦੇ ਚਵਰ ਫੜੇ ਹੋਏ, ਦੋ ਚਵਰ ਬਰਦਾਰ ਨੇ, ਇੱਕ ਸੱਜੇ ਖੜਾ ਇੱਕ ਖੱਬੇ ਖੜਾ, ਦੋਵੇਂ ਸਤਿਗੁਰਾਂ ਦੇ ਸੀਸ ਤੇ ਵਾਰੋ ਵੇਰੀ ਚਵਰ ਚਲਾਉਂਦੇ ਹਨ।
ਪੈਰੇ ਬਸਤਰ ਬੇਸ ਖੜੇ ਹੈ,
ਬੜੇ ਸੋਹਣੇ ਕੱਪੜੇ ਬਸਤਰ ਉਹਨਾਂ ਚਵਰ ਬਰਦਾਰਾਂ ਨੇ ਵੀ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ।
ਚਾਰੋਂ ਓਰ ਚਲਾਵੇਂ ਕਰਤੇ,
ਚਾਰੇ ਪਾਸੇ ਸਤਿਗੁਰਾਂ ਦੇ ਸੀਸ ਤੇ ਚਵਰ ਚਲਾਉਂਦੇ ਹਨ।
ਢੋਰਤ ਚਵਰ ਹੰਸ ਜਨ ਚਰਤੇ,
ਕਦੇ ਹੰਸ ਮਾਨੋ ਜਿਵੇਂ ਉੱਡ ਕੇ ਕਦੇ ਸੱਜੇ ਕਦੇ ਖੱਬੇ ਜਾਂਦਾ, ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੀਸ ਤੇ ਚਵਰ ਝੂਲਦਾ ਹੈ।
ਸ਼੍ਰੀ ਹਰਕ੍ਰਿਸ਼ਨ ਬਿਰਾਜਤ ਬੈਸੇ, ਬ੍ਰਹਮ ਗਿਆਨ ਕੀ ਮੂਰਤ ਜੈਸੇ,
ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਸੋਹਣੇ ਸਿੰਘਾਸਣਾ ਤੇ ਬੈਠੇ ਨੇ, ਬਾਲ ਰੂਪ ਚ ਨੇ, ਤੇ ਇਸ ਤਰ੍ਹਾਂ ਬੈਠੇ ਬਿਰਾਜਮਾਨ ਹੋ ਰਹੇ ਨੇ ਮਾਨੋ ਜਿਵੇਂ ਬ੍ਰਹਮ ਗਿਆਨ ਦੀ ਮੂਰਤ ਦਾ ਪ੍ਰਕਾਸ਼ ਹੋ ਰਿਹਾ ਹੋਵੇ, ਪੂਰਨ ਬ੍ਰਹਮ ਗਿਆਨ ਦੀ ਮੂਰਤੀ ਆਣ ਕੇ ਬਿਰਾਜਮਾਨ ਹੋ ਗਈ ਹੋਵੇ, ਐਸੇ ਸਤਿਗੁਰੂ ਜੀ ਆਣ ਬਿਰਾਜੇ ਹਨ।
ਬਾਲਕ ਰੂਪ ਅੰਗ ਸੁਕੁਮਾਰਾ,
ਬਾਲਕ ਰੂਪ ਨੇ ਸਰੀਰ ਦੇ ਅੰਗ ਹਾਲੇ ਬੜੇ ਕੋਮਲ ਤੇ ਕੋਲੇ ਕੂਲੇ ਹਨ, ਕੋਮਲ ਹਨ ਤੇ ਬਾਲ ਅਵਸਥਾ ਵਿਚ ਹਨ।
ਬ੍ਰਿਧ ਬੁੱਧ ਕੇ ਮੈਦ ਉਦਾਰਾ,
ਸਰੀਰ ਬਾਲ ਸਰੀਰ ਹੈ ਪਰ ਬੁੱਧੀ ਬੜੀ ਬਿਰਧ ਹੈ, ਵਿਸ਼ਾਲ ਬੁੱਧੀ, ਬੁੱਧ ਇਤਨੀ ਵਿਸ਼ਾਲ ਹੈ ਕਿ ਦੁਨੀਆਂ ਦੇ ਸਾਰੇ ਸੰਸਾਰ ਦੇ ਜੀਵਾਂ ਨੂੰ ਬੁੱਧੀ ਪ੍ਰਦਾਨ ਕਰਨ ਵਾਲੇ ਆਪ ਨੇ, ਜਿੰਨੇ ਜੀਵਾਂ ਦੀ ਬੁੱਧੀ ਆ ਉਹਨਾਂ ਨੂੰ ਬੁੱਧ ਪ੍ਰਦਾਨ ਕਰਨ ਵਾਲੇ, ਸਦਬੁੱਧੀ ਪ੍ਰਦਾਨ ਕਰਨ ਵਾਲੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਆਪ ਹਨ।
ਰੁਚਿਰ ਰਕਤ ਚਰਣਾ ਬੁਝ ਸੋਹੇ,
ਚਰਨ ਬੜੇ ਸੁੰਦਰ, ਆਹਾ ਬਲਿਆਰ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਤੋਂ ਕਹਿੰਦੇ ਲਾਲ ਸੁਰਖ ਚਰਨ ਨੇ, ਲਾਲ ਰੰਗ ਦੇ ਚਰਨ, ਤੇ ਮਹਾਰਾਜ ਜੀ ਦੇ ਜਿਹੜੇ ਨਖੂਨ ਨੇ ਨਾ ਚਰਨ ਗੋਰੇ ਚਿੱਟੇ, ਤੇ ਜਿਹੜੇ ਨੋਹ ਨੇ ਉਹ ਲਾਲ ਸੁਰਖ ਨੇ ਬੜੇ ਸੁੰਦਰ, ਏਦਾਂ ਜਾਪਦਾ ਵੀ ਇੱਕ ਇੱਕ ਚਰਨ ਦਾ ਨੋਹ ਉਹ ਕੀਮਤੀ ਲਾਲ ਹੋਵੇ, ਇੱਕ ਇੱਕ ਕੀਮਤੀ ਲਾਲ ਹੋਵੇ,
ਜਿਨੋ ਹੀਰ ਜੋਗੀ ਜਨ ਮੋਹੇ,
ਇਹੋ ਜੇ ਸੋਹਣੇ ਚਰਨ ਨੇ ਜਿਨ੍ਹਾਂ ਨੂੰ ਵੇਖ ਕੇ ਯੋਗੀਆਂ ਦੇ ਮਨ ਵੀ ਮੋਹੇ ਜਾਂਦੇ ਨੇ, ਇਹੋ ਜੇ ਪਵਿੱਤਰ ਚਰਨ ਕਿ ਯੋਗੀਆਂ ਦੇ ਮਨ ਵੀ ਮੋਹੇ ਜਾਂਦੇ ਹਨ।
ਸੂਖਮ ਬਸਤਰ ਗਰੇ ਮੈਂ ਜਾਮਾ,
ਬੜੇ ਸੋਹਣੇ ਸੂਖਮ ਧਾਗੇ ਦਾ ਬਣਿਆ ਹੋਇਆ ਕੱਪੜਾ, ਉਹਦਾ ਬਣਿਆ ਹੋਇਆ ਜਾਮਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤਾ ਹੋਇਆ।
ਤੁੰਗ ਸਿਕੰਦ ਦੁਕੂਲ ਬੇਰਾਮਾ,
ਸਤਿਗੁਰਾਂ ਦੇ ਮੋਢੇ ਉੱਚੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ, ਤੇ ਉੱਚਿਆਂ ਮੋਢਿਆਂ ਦੇ ਉੱਤੇ ਬੜਾ ਸੁੰਦਰ ਦਕੂਲ, ਬੜਾ ਸੋਹਣਾ ਬਸਤਰ ਉਹ ਮਹਾਰਾਜ ਜੀ ਦੇ ਮੋਢੇ ਤੇ ਸਜ ਰਿਹਾ ਹੈ।
ਜਰੇ ਜਵਾਰ ਕੁੰਡਲ ਕਰਨ,
ਤੇ ਮਹਾਰਾਜ ਜੀ ਦੇ ਸੀਸ ਤੇ ਸੋਹਣੀ ਜਗਾ ਤੇ ਕਲਗੀ ਵੀ ਸੁਭਾਏ ਮਾਨ ਹੈ।
ਕਰਨ ਕਟਕ ਹਾਟਕ ਸ਼ੁਭ ਬਰਨ,
ਹੱਥਾਂ ਦੇ ਵਿੱਚ ਸੋਨੇ ਦੇ ਕੜੇ ਪਾਏ ਹੋਏ, ਹਾਟਕ ਕਹਿੰਦੇ ਨੇ ਸੋਨੇ ਨੂੰ, ਸੋਨੇ ਦੇ ਕੜੇ ਸਵਰਨ ਦੇ ਉਹ ਮਹਾਰਾਜ ਜੀ ਦੇ ਹੱਥਾਂ ਵਿੱਚ ਨੇ, ਉਹਨਾਂ ਕੜਿਆਂ ਵਿੱਚ ਵੀ ਨਗ ਜੜੇ ਹੋਏ, ਉਹਨਾਂ ਕੜਿਆਂ ਵਿੱਚ ਵੀ ਕੋਰਦਾਰ ਹੀਰੇ ਜੜੇ ਹੋਏ, ਬੜੀ ਆਭਾ ਵਧਾ ਰਹੇ ਨੇ।
ਸਿਰ ਪਰ ਚੀਰਾ ਚਿਤਰਤ ਰੰਗ,
ਬੜੇ ਸੋਹਣੇ ਰੰਗ ਬਿਰੰਗ ਦਾ ਚਿਤਰਤ ਚੀਰਾ, ਜਿਹਦੇ ਚ ਚਿੱਤਰਕਾਰੀਆਂ ਕੀਤੀਆਂ ਹੋਈਆਂ, ਉਹ ਚੀਰਾ ਸੀਸ ਤੇ ਸਜਾਇਆ ਹੋਇਆ ਹੈ।
ਤਿਸ ਪਰ ਸ਼ੋਭਤ ਜਿਗਾ ਉਤੰਗ,
ਬੜੀ ਸੋਹਣੀ ਉੱਚੀ ਜਿਗਾ ਮਹਾਰਾਜ ਜੀ ਦੇ ਸੀਸ ਦੇ ਉੱਤੇ ਸੁਭਾਏ ਮਾਨ ਹੈ।
ਜਰੇ ਉਹ ਸੁਹਾ ਜਰੇ ਉਜਰਾਓ ਦਮਕਤ ਹੀਰੇ,
ਉਹਦੇ ਵਿੱਚ ਕੀਮਤੀ ਜੜਾਊ ਜੜੇ ਹੋਏ ਤੇ ਹੀਰੇ ਦਮਕ ਰਹੇ ਨੇ। ਜਿਹੜੀ ਜਿਗਾ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸੀਸ ਤੇ ਸਜੀ ਹੋਈ ਹੈ ਨਾ, ਉਸ ਜਿਗਾ ਦੇ ਵਿੱਚ ਗੁਰੂ ਖਾਲਸਾ ਜੀ ਹੀਰੇ ਜੜੇ ਹੋਏ ਨੇ, ਬੜੇ ਸੋਹਣੇ ਹੀਰੇ ਦਮਕਦੇ ਨੇ, ਪ੍ਰਕਾਸ਼ ਕਰਦੇ ਨੇ।
ਕੋਰਦਾਰ ਸੁੰਦਰ ਬਿਦ ਚੀਰੇ,
ਕੋਰਦਾਰ ਹੀਰੇ ਨੇ, ਕੋਈ ਏਦਾਂ ਨੀ ਵੀ ਪੱਥਰ ਜੇ ਥੱਪ ਦਿੱਤੇ ਨੇ, ਉਹਨਾਂ ਹੀਰਿਆਂ ਨੂੰ ਚੰਗੀ ਤਰ੍ਹਾਂ ਘਾੜਿਆ ਘੜਿਆ ਹੋਇਆ। ਹੀਰੇ ਨੂੰ ਘੜਨਾ ਬੜਾ ਔਖਾ ਹੁੰਦਾ, ਪੱਥਰ ਹੈ ਬੜਾ ਮਜ਼ਬੂਤ, ਇਹਨੂੰ ਘੜਨ ਵਾਸਤੇ ਕੋਈ ਦੂਸਰਾ ਹੀਰਾ ਚਾਹੀਦਾ, ਹੀਰੇ ਨਾਲ ਹੀ ਇਹਨੂੰ ਘੜਿਆ ਜਾਂਦਾ। ਬੜੇ ਬੜੇ ਸੋਹਣੇ ਢੰਗ ਨਾਲ ਕੋਰਦਾਰ ਕਰਕੇ ਉਹਨਾਂ ਹੀਰਿਆਂ ਨੂੰ ਸੁੰਦਰ ਵਿਧੀ ਦੇ ਨਾਲ ਚੀਰੇ ਦਸਤਾਰ ਦੇ ਵਿੱਚ ਮਹਾਰਾਜ ਜੀ ਦੇ ਲੱਗੇ ਹੋਏ ਨੇ।
ਸ਼ਾਰਦ ਚੰਦ ਸੰਪੂਰਨ ਬਦਨ,
ਕਹਿੰਦੇ ਜਿਵੇਂ ਆ ਕੱਤਕ ਦੀ ਪੂਰਨਮਾਸ਼ੀ ਦਾ ਜਿਹੜਾ ਚੰਦਰਮਾ ਹੁੰਦਾ ਨਾ, ਸਭ ਤੋਂ ਸੁੰਦਰ ਹੁੰਦਾ ਕੱਤਕ ਦੀ ਪੂਰਨਮਾਸ਼ੀ ਦਾ ਚੰਦਰਮਾ, ਇਹਨੂੰ ਸਰਦ ਰੁੱਤ ਦਾ ਚੰਦਰਮਾ ਕਹਿੰਦੇ ਨੇ। ਕਹਿੰਦੇ ਜਿਵੇਂ ਸਰਦ ਰੁੱਤ ਦਾ ਚੰਦਰਮਾ ਬੜਾ ਸੁੰਦਰ ਹੁੰਦਾ ਨਾ, ਏਦਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਚਿਹਰਾ ਸੁੰਦਰ ਹੈ, ਬੜਾ ਸੁੰਦਰ ਸਰੂਪ, ਇਤਨਾ ਸੁੰਦਰ ਕਿ ਜਿਹੜਾ ਵੇਖ ਲਏ ਉਹਦਾ ਮਨ ਮੋਹਿਆ ਜਾਂਦਾ, ਮੋਹਿਆ ਜਾਂਦਾ, ਦਰਸ਼ਨ ਕਰਦੇ ਹੀ ਮੋਹਿਆ ਜਾਂਦਾ। ਨਾਂ ਵੀ ਹਰ ਕ੍ਰਿਸ਼ਨ ਹੈ, ਕ੍ਰਿਸ਼ਨ ਦਾ ਮਤਲਬ ਹੈ ਕ੍ਰਿਸ਼ ਕਰ ਲੈਣਾ, ਖਿੱਚ ਲੈਣਾ, ਆਕਰਸ਼ਿਤ ਕਰ ਲੈਣਾ, ਜਿਹਦੇ ਵੱਲ ਵੇਖਦੇ ਨੇ ਬਸ ਉਹਦਾ ਮਨ ਹਰ ਲੈਂਦੇ ਨੇ, ਖਿੱਚ ਲੈਂਦੇ ਨੇ। ਐਸਾ ਸਤਿਗੁਰਾਂ ਦਾ ਸੁੰਦਰ ਸਰੂਪ ਸਰਦ ਰੁੱਤ ਦੀ ਚੰਦਰਮਾ ਜੈਸਾ ਸੰਪੂਰਨ ਬਦਨ ਹੈ।
ਉਹ ਚਾਂਦਨੀ ਮੁਸਕਤ ਰਦਨ,
ਕਹਿੰਦੇ ਜਦੋਂ ਮੁਸਕਰਾਉਂਦੇ ਨੇ ਨਾ ਤੇ ਏਦਾਂ ਲੱਗਦਾ ਜਿਵੇਂ ਚੰਦਰਮਾ ਦੀ ਚਾਂਦਨੀ ਖਿੜਦੀ ਹੋਵੇ। ਵੇਖੋ ਅਲੰਕਾਰ ਬੰਧ ਰਹੇ, ਜਿਵੇਂ ਚੰਦਰਮਾ ਦੀ ਚਾਂਦਨੀ ਪਸਰਦੀ ਹੈ, ਏਦਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜਦੋਂ ਮੁਸਕਰਾਉਂਦੇ ਨੇ ਤੇ ਚਿਹਰੇ ਦੇ ਵਿੱਚੋਂ ਜਿਹੜੇ ਦੰਦ ਦਿਸਦੇ ਨੇ ਉਹ ਚਮਕਦੇ ਹੋਏ ਦੰਦ ਏਦਾਂ ਪ੍ਰਤੀਤ ਹੁੰਦੇ ਨੇ ਜਿਵੇਂ ਚੰਦਰਮਾ ਦੀ ਚਾਨਣੀ ਦਾ ਪ੍ਰਕਾਸ਼ ਹੋਵੇ।
ਸਿੱਖਨ ਕੇਰ ਬਿਲੋਚਨ ਜੂਰਾ,
ਔਰ ਗੁਰੂ ਕੇ ਸਿੱਖਾਂ ਦੇ ਨੇਤਰ ਉਹ ਮਹਾਰਾਜ ਜੀ ਦੇ ਸਰੂਪ ਵੱਲ ਜੁੜੇ ਹੋਏ ਨੇ, ਜੁੜੇ ਹੋਏ ਅੱਖਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਿਹਰੇ ਨੂੰ ਸਿੱਖਾਂ ਦੀਆਂ ਅੱਖਾਂ ਨਿਹਾਰੀ ਜਾਂਦੀਆਂ ਨੇ, ਵੇਖੀ ਜਾਂਦੀਆਂ ਨੇ।
ਮਨੋ ਨਿਹਾਰਤ ਚੀਰ ਚਾਰ ਚਕੋਰਾ,
ਏਦਾਂ ਜਾਪਦਾ ਜਿਵੇਂ ਚਕੋਰਾ ਨੇ ਚੰਦਰਮਾ ਵੱਲ ਨਿਗਾਹ ਲਾਈ ਹੋਵੇ। ਚਕੋਰਾ ਨੇ ਨਾ ਚੰਦਰਮਾ ਵੱਲ ਵੇਖੀ ਜਾਂਦੀਆਂ, ਵੇਖੀ ਜਾਂਦੀਆਂ, ਰਜਦੀਆਂ ਹੀ ਨਹੀਂ, ਸਾਰੀ ਰਾਤ ਚਕੋਰ ਚੰਨ ਨੂੰ ਵੇਖੀ ਜਾਂਦੀ ਹੈ, ਜਦੋਂ ਤੱਕ ਚੰਦਰਮਾ ਅੱਖਾਂ ਤੋਂ ਓਹਲੇ ਨਹੀਂ ਹੋ ਜਾਂਦਾ। ਇਨ ਬਿਨ ਇਸੇ ਤਰ੍ਹਾਂ ਸਿੱਖਾਂ ਦੇ ਨੇਤਰ ਚਕੋਰ ਬਣੇ ਹੋਏ, ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਚਿਹਰਾ ਚੰਦਰਮਾ, ਔਰ ਸਿੱਖਾਂ ਦੇ ਨੇਤਰ ਚਕੋਰਾ ਵਾਂਗ ਇੱਕ ਟੱਕੀ ਲਾ ਕੇ ਵੇਖੀ ਜਾਂਦੇ ਨੇ।
ਸਰਬ ਸਭਾ ਜਬ ਪੂਰਨ ਭਈ,
ਸਾਰੀ ਸਭਾ ਪੂਰਨ ਹੋ ਗਈ, ਦਰਬਾਰ ਸਜ ਗਿਆ, ਸੰਗਤਾਂ ਸਾਰੇ ਦਰਬਾਰ ਦੇ ਵਿਚ ਆ ਕੇ ਸਜ ਗਈਆਂ।
ਬਸਤਰ ਵਿਭੂਖਣ ਤੇ ਦੁਤਮਈ,
ਬੜੇ ਸੋਹਣੇ ਬਸਤਰ ਵਿਭੂਖਣ ਗਹਿਣੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰ ਹੋਣ ਲੱਗੇ।
ਗਾਵੇ ਸ਼ਬਦ ਰਾਗ ਧੁਨ ਪਾਏ,
ਉਧਰ ਕੀਰਤਨੀਏ ਬੈਠੇ ਰੇ ਗੁਰੂ ਦਰਬਾਰ ਵਿਚ, ਕੀਰਤਨ ਦੀ ਝੜੀ ਲਾ ਦਿੱਤੀ ਹੈ ਰਾਗੀ ਸਿੰਘਾਂ ਨੇ, ਕੀਰਤਨ ਸ਼ੁਰੂ ਕਰ ਦਿੱਤਾ, ਰਬਾਬੀਆਂ ਨੇ ਰਬਾਬਾ ਸੁਰ ਕੀਤੀਆਂ ਤੇ ਕੀਰਤਨ ਕਰ ਰਹੇ ਹਨ।
ਹੋਤ ਨਿਹਾਲ ਜਿਨੋ ਮਨ ਲਾਏ,
ਜਿਨ੍ਹਾਂ ਜਿਨ੍ਹਾਂ ਨੇ ਆਪਣਾ ਮਨ ਕੀਰਤਨ ਚ ਲਾਇਆ, ਸੁਣ ਰਹੇ ਨੇ ਕੀਰਤਨ ਤੇ ਦਰਸ਼ਨ ਕਰ ਰਹੇ ਨੇ, ਉਹ ਨਿਹਾਲ ਹੋਈ ਜਾ ਰਹੇ ਨੇ, ਉਹ ਨਿਹਾਲ ਨਿਹਾਲ। ਮਹਾਰਾਜ ਜੀ ਦੇ ਬਚਨ ਨੇ ਰਾਗ ਨਟ ਨਾਰਾਇਣ ਵਿਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰਾਗ ਹੈ ਨਟ ਨਾਰਾਇਣ। ਮਹਾਰਾਜ ਜੀ ਕਹਿੰਦੇ ਭਈ ਗਲਤਾਨ ਹਾਲ, ਨਿਹਾਲ ਨਿਹਾਲ ਨਿਹਾਲ। ਜਦੋਂ ਦਰਸ਼ਨ ਕਰਦੇ ਨੇ, ਉਧਰ ਕੀਰਤਨ ਦੀ ਆਵਾਜ਼ ਕੰਨਾਂ ਚ ਪੈਂਦੀ ਹੈ ਸ਼ਬਦ ਦੀ, ਤੇ ਸ਼ਬਦ ਨੂੰ ਸੁਣ ਕੇ ਜਿਨ੍ਹਾਂ ਨੇ ਆਪਣਾ ਮਨ ਉੱਥੇ ਲਾ ਲਿਆ, ਉਹ ਨਿਹਾਲ ਨਿਹਾਲ ਹੋ ਰਹੇ ਨੇ।
ਦ੍ਰਿਪ ਜੈ ਸਿੰਘ ਨਾਲ ਭੇਜਿਓ ਜੋਏ,
ਇਧਰ ਰਾਜੇ ਜੈ ਸਿੰਘ ਨੇ ਆਪਣਾ ਜਿਹੜਾ ਪ੍ਰਧਾਨ ਵਜ਼ੀਰ ਭੇਜਿਆ ਹੋਇਆ,
ਤੇ ਚਿੰਨ ਕਰਿਓ ਹਕਾਰਨ ਸੋਏ,
ਮਹਾਰਾਜ ਜੀ ਨੇ ਉਹਨੂੰ ਸੱਦ ਲਿਆ ਵੀ ਬੁਲਾ ਲਓ ਹੁਣ, ਉਹਨੂੰ ਜਿਹੜਾ ਸਾਨੂੰ ਮਿਲਣ ਆਇਆ ਉਹਨੂੰ ਬੁਲਾ ਲਵੋ। ਸਤਿਗੁਰਾਂ ਨੇ ਉਹਨੂੰ ਸੱਦਾ ਭੇਜ ਦਿੱਤਾ।
ਨੌਬਤ ਬਾਜਤ ਦਵਾਰ ਅਗਾਰੇ,
ਸਤਿਗੁਰਾਂ ਦੇ ਦਰਵਾਜੇ ਮੂਹਰੇ ਨੌਬਤਾਂ ਵੱਜ ਰਹੀਆਂ ਨੇ, ਖੁਸ਼ੀ ਦੀਆਂ ਨੌਬਤਾਂ ਵੱਜ ਰਹੀਆਂ, ਨਗਾਰੇ ਵੱਜ ਰਹੇ ਨੇ।
ਆਏ ਤਹਾਂ ਬੰਧਨ ਕੋ ਧਾਰੇ,
ਰਾਜੇ ਜੈ ਸਿੰਘ ਦਾ ਉਹ ਪ੍ਰਧਾਨ ਵਜ਼ੀਰ ਪਹੁੰਚਿਆ, ਉਹਨੇ ਆ ਕੇ ਪਹਿਲਾਂ ਦਰਵਾਜੇ ਤੇ ਬਾਹਰ, ਜਿੱਥੋਂ ਅੰਦਰ ਪ੍ਰਵੇਸ਼ ਕਰਨਾ ਸੀ, ਪਹਿਲਾਂ ਬਾਹਰਲੇ ਦਰਵਾਜੇ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਸਗਲੇ ਉਪਾਇਨ ਆਗੇ ਧਰਕੇ,
ਅੰਦਰ ਆਇਆ, ਸਾਰੀਆਂ ਪਟਾਵਾਂ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿਚ ਰੱਖੀਆਂ ਹਨ।
ਮਰੀ ਹੋਏ ਭਾਉ ਕਰਕੇ,
ਬੜੇ ਭਾਉ ਨਾਲ ਵਿਨਿਮਰ ਹੋ ਕੇ, ਪਤਾ ਸੀ ਉਹਨੂੰ ਕਿਸੇ ਮਹਾਂਪੁਰਖ ਗੁਰੂ ਪੀਰ ਕੋਲ ਕਿਵੇਂ ਆਈ ਦਾ ਮਰਿਆਦਾ ਦਾ ਪਤਾ ਸੀ। ਉਸ ਵਜ਼ੀਰ ਨੇ ਆਪਣੀ ਵਜ਼ੀਰ ਪੁਣੇ ਦਾ ਹੰਕਾਰ ਦਾ ਤਿਆਗ ਕਰਕੇ, ਹਉਮੈ ਨੂੰ ਤਿਆਗ ਕੇ, ਪੂਰਨ ਤੌਰ ਤੇ ਵਿਨਿਮਰੀ ਭੂਤ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ।
ਸ੍ਰੀ ਸਤਿਗੁਰ ਕੇ ਆਏ ਹਜ਼ੂਰਾ, ਕੀਨ ਬਿਲੋਕਨ ਦਰਸ਼ਨ ਰੂਰਾ,
ਸਤਿਗੁਰਾਂ ਦੇ ਹਜ਼ੂਰ ਆ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ, ਐਸੇ ਦਰਸ਼ਨ ਜਿਨ੍ਹਾਂ ਦੇ ਦਰਸ਼ਨ ਪਰਸਦਿਆਂ ਮਨ ਹਰਿਆ ਜਾਂਦਾ, ਜਿਨ ਮਨ ਹਰਾ ਹਮਾਰਾ, ਮਨ ਹੀ ਹਰਿਆ ਜਾਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਪਰਸ ਕੇ।
ਸ੍ਰੀ ਸਤ ਬਸਤਰ ਬਿਭੂਖਣ ਸੁੰਦਰ ਪਹਿਰੇ,
ਬੜੇ ਸੋਹਣੇ ਬਸਤਰ ਬਿਭੂਖਣ ਗਹਿਣੇ ਸੁੰਦਰ ਮਹਾਰਾਜ ਜੀ ਨੇ ਪਹਿਨੇ ਹੋਏ ਨੇ।
ਸਭਨ ਬੀਚ ਬੈਠੇ ਚਿੱਤ ਠਹਿਰੇ,
ਸਾਰਿਆਂ ਦੇ ਵਿਚ ਬੈਠੇ ਨੇ, ਜਿੰਨੀ ਸੰਗਤ ਹੈ ਸਾਰਿਆਂ ਦੇ ਮਨ ਟਿਕੇ ਹੋਏ ਨੇ, ਗੁਰੂ ਸਾਹਿਬ ਦੇ ਦਰਸ਼ਨ ਕਰਕੇ ਮਨ ਸਾਰਿਆਂ ਦੇ ਟਿਕਾ ਵਿਚ ਆਏ ਹੋਏ ਨੇ।
ਆਨ ਆਨ ਸੰਗਤ ਦਰਸ਼ਨ ਤੇ, ਭਾਂਤ ਭਾਂਤ ਭੇਟਨ ਅਰਪੰਤੇ,
ਸੰਗਤਾਂ ਆ ਰਹੀਆਂ ਨੇ ਬਾਰੋ ਬੇਰੀ, ਭਾਂਤ ਭਾਂਤ ਦੀਆਂ ਪਿਟਾਵਾਂ, ਸੋਹਣੀਆਂ ਸੋਹਣੀਆਂ ਪਿਟਾਵਾਂ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿਚ ਭੇਟ ਕਰ ਕਰਕੇ ਮਹਾਰਾਜ ਜੀ ਦੇ ਦਰਸ਼ਨ ਪਰਸ ਰਹੇ ਨੇ।
ਮਨੋ ਕਾਮਨਾ ਪੂਰਨ ਹੋਵਤ,
ਸਤਿਗੁਰਾਂ ਦੇ ਦਰਸ਼ਨ ਕਰ ਕਰਕੇ ਸਭ ਦੀਆਂ ਮਨੋ ਕਾਮਨਾਵਾਂ ਪੂਰਨ ਹੋ ਰਹੀਆਂ। ਜੋ ਜੋ ਮਨ ਚ ਕਾਮਨਾ ਧਾਰ ਕੇ ਆਉਂਦੇ ਨੇ, ਮਨਸਾ ਧਾਰ ਜੋ ਘਰ ਤੇ ਆਵੇ, ਜੋ ਜੋ ਮਨਸਾ ਕਰਕੇ ਹਿਰਦੇ ਵਿਚ ਆਉਂਦੇ ਨੇ, ਸਤਿਗੁਰਾਂ ਦੇ ਦਰਸ਼ਨ ਪਰਸ ਕੇ ਉਹਨਾਂ ਦੀਆਂ ਉਹ ਮਨਸਾਵਾਂ ਪੂਰਨ ਹੋ ਰਹੀਆਂ ਨੇ।
ਇਤੇ ਅਰਦਾਸ ਨਗਰ ਖਰੋਵਤ,
ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸਾਂ ਕਰਨ ਵਾਸਤੇ ਸਤਿਗੁਰਾਂ ਦੇ ਸਨਮੁਖ ਖੜਦੇ ਹਨ।
ਨਰ ਨਾਰੀ ਪਿਕਵੈ ਬਲਿਹਾਰੇ,
ਬਹੁਤ ਸਾਰੇ ਨਰ ਨਾਰੀਆਂ ਮਹਾਰਾਜ ਜੀ ਦਾ ਸੋਹਣਾ ਸਰੂਪ ਵੇਖ ਬਲਿਹਾਰ ਜਾ ਰਹੇ ਨੇ, ਕੁਰਬਾਨ ਜਾ ਰਹੇ ਹਨ।
ਅਨੇਕ ਦੇਸ਼ ਕੇ ਕਰੈ ਜੁਹਾਰੀ,
ਅਨੇਕਾਂ ਦੇਸ਼ਾਂ ਦੇ ਲੋਕ ਆਉਂਦੇ ਨੇ, ਜੁਹਾਰਾਂ ਕਰ ਰਹੇ ਨੇ, ਭਾਂਤ ਭਾਂਤ ਨਾਲ ਨਮਸਕਾਰਾਂ ਕਰਦੇ ਨੇ, ਕੋਈ ਡੰਡੇ ਵੱਤ ਡਿੱਗ ਕੇ ਨਮਸਕਾਰ ਕਰ ਰਿਹਾ ਹੈ, ਕੋਈ ਅਸ਼ਟਾਂਗ ਡੰਡੋਤੀ ਕਰ ਰਿਹਾ।
ਗੁਰ ਸਮਾਜ ਕੋ ਪਿਕ ਪ੍ਰਧਾਨਾ,
ਜਿਹੜਾ ਪ੍ਰਧਾਨ ਆਇਆ ਰਾਜੇ ਜੈ ਸਿੰਘ ਦਾ, ਉਹਨੇ ਸਤਿਗੁਰਾਂ ਦਾ ਸਾਜ ਸਮਾਜ ਵੇਖਿਆ, ਮਹਾਰਾਜ ਜੀ ਦੇ ਦਰਬਾਰ ਦੀ ਆਭਾ ਵੇਖੀ, ਵੇਖ ਕੇ ਦੰਗ ਰਹਿ ਗਿਆ। ਐਸੀ ਆਬਾ ਉਹਨੇ ਤਾਂ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਚ ਨਹੀਂ ਸੀ ਵੇਖੀ। ਜਿਹੋ ਜੀ ਆਬਾ ਮਹਾਰਾਜ ਜੀ ਦੇ ਦਰਬਾਰ ਦੀ ਹੈ, ਸੱਚਾ ਦਰਬਾਰ ਹੈ ਨਾ। ਝੂਠੇ ਦਰਬਾਰ ਤਾਂ ਪ੍ਰਧਾਨ ਨੇ ਬੜੇ ਵੇਖੇ ਸੀ, ਪਰ ਸੱਚਾ ਦਰਬਾਰ ਸਤਿਗੁਰਾਂ ਦਾ ਪਹਿਲੀ ਵਾਰ ਵੇਖਿਆ, ਵੇਖਦਿਆਂ ਦੰਗ ਹੋ ਗਿਆ। ਮਹਾਰਾਜ ਜੀ ਦਾ ਸਾਗ ਸਮਾਜ ਵੇਖਿਆ,
ਹਰਖ ਭਰਿਓ ਜੋਰਤ ਜੁਗ ਪਾਨਾ,
ਹਰਖ ਨਾਲ ਖੁਸ਼ੀ ਨਾਲ ਭਰਿਆ ਹੋਇਆ, ਦੋਵੇਂ ਹੱਥ ਜੋੜਦਾ।
ਤਰ ਪਰ ਤਰ ਸਿਰ ਬੰਧਨ ਕੀਨ,
ਜ਼ਮੀਨ ਤੇ ਸਿਰ ਰੱਖ ਕੇ ਇਹਨੇ ਬੰਦਨਾ ਕੀਤੀ ਹੈ।
ਬੈਠੇ ਉਹ ਸਨਮੁਖ ਸ਼ਰਧਾ ਪੀਨ,
ਸ਼ਰਧਾ ਦੇ ਰੰਗ ਵਿੱਚ ਭਿੱਜਾ ਹੋਇਆ, ਪਿਆਰ ਦੇ ਰੰਗ ਵਿੱਚ ਭਿੱਜਾ ਹੋਇਆ ਸਤਿਗੁਰਾਂ ਦੇ ਸਨਮੁਖ ਬੈਠ ਗਿਆ।
ਪਾਨ ਬੰਦ ਪੁਨ ਬਿਨੈ ਬਖਾਨੀ,
ਦੋਵੇਂ ਹੱਥ ਜੋੜੇ ਨੇ ਪ੍ਰਧਾਨ ਵਜ਼ੀਰ ਨੇ, ਦੋਵੇਂ ਹੱਥ ਜੋੜੇ ਤੇ ਦੋਵੇਂ ਹੱਥ ਜੋੜ ਕੇ
ਜੈਪੁਰ ਮੈਂ ਜਿਸ ਕੀ ਰਾਜਧਾਨੀ,
ਇਹਨੇ ਬੇਨਤੀ ਸ਼ੁਰੂ ਕੀਤੀ। ਮਹਾਰਾਜ ਜੈਪੁਰ ਰਿਆਸਤ ਵਿੱਚ ਜਿਸ ਰਾਜੇ ਦੀ ਰਾਜਧਾਨੀ ਹੈ,
ਨਾਮ ਨ੍ਰਿਪਤ ਜੈ ਸਿੰਘ ਸਵਾਈ,
ਔਰ ਉਸ ਰਾਜੇ ਦਾ ਨਾਂ ਹੈ ਰਾਜਾ ਜੈ ਸਿੰਘ ਸਵਾਈ।
ਸ਼ਾਸ ਮੀਪੀ ਰੇ ਸਦਾਈ,
ਬਾਦਸ਼ਾਹ ਦੇ ਕੋਲ ਰਹਿੰਦਾ ਰੋਜ, ਬਾਦਸ਼ਾਹ ਔਰੰਗਜ਼ੇਬ ਦਾ ਨਿਕਟ ਵਰਤੀ ਉਹਦੇ ਨਾਲ ਹੀ ਰਹਿੰਦਾ ਹੈ।
ਦਿਨ ਅਰਜ਼ੀ ਕਰ ਜ਼ੋਰ ਉਚਾਰੇ,
ਉਹਨੇ ਆਪ ਜੀ ਦੇ ਚਰਨਾਂ ਵਿੱਚ ਅਰਜ਼ੀ ਕੀਤੀ ਹੈ।
ਨਮਸਕਾਰ ਪਦ ਪਦਮ ਉਚਾਰੇ,
ਆਪ ਜੀ ਦੇ ਪਵਿੱਤਰ ਚਰਨਾਂ ਤੇ ਉਹਨੇ ਨਮਸਕਾਰ ਕੀਤੀ ਹੈ, ਵੰਦਨਾ ਕੀਤੀ ਹੈ।
ਰਾਵਰ ਦਰਸ਼ਨ ਤਰਨ ਮਨਿੰਦ,
ਮਹਾਰਾਜ ਆਪ ਜੀ ਦੇ ਦਰਸ਼ਨ ਤਰਨ ਸੂਰਜ ਦੇ ਸਮਾਨ ਹਨ।
ਅੰਧਕਾਰ ਗਨ ਕਸ਼ਟ ਬਿਲੰਦ,
ਅੰਧਕਾਰ ਦੇ ਕਸ਼ਟਾਂ ਨੂੰ, ਜਿਹੜੇ ਕਸ਼ਟ ਰੂਪੀ ਅੰਧਕਾਰ ਨੇ, ਉਸ ਅੰਧਕਾਰ ਨੂੰ ਤੁਹਾਡੇ ਪਵਿੱਤਰ ਸੂਰਜ ਸਮਾਨ ਦਰਸ਼ਨ ਦੂਰ ਕਰ ਦੇਣ ਵਾਲੇ ਨੇ, ਅੰਧਕਾਰ ਦਾ ਨਾਸ ਕਰ ਦੇਣ ਵਾਲੇ ਹਨ।
ਕਰਤ ਲਾਲ ਸਾਰੇ ਦੇ ਮਾਨੇ, ਦੀਜੈ ਆਏ ਦਰਸ ਇਸ ਥਾਨੇ।
ਮਹਾਰਾਜ ਜੀ ਰਾਜੇ ਜੈ ਸਿੰਘ ਨੇ ਆਪਣੇ ਮਨ ਚ ਲਾਲਸਾ ਕੀਤੀ ਹੈ, ਦਿੱਲੀ ਚ ਬੈਠੇ ਨੇ, ਕਿ ਤੁਸੀਂ ਕਿਰਪਾ ਕਰੋ, ਦਇਆ ਕਰਕੇ ਦਿੱਲੀ ਆ ਕੇ ਮੈਨੂੰ ਦਰਸ਼ਨ ਦਿਓ। ਇਹ ਲਾਲਸਾ ਰਾਜੇ ਜੈ ਸਿੰਘ ਨੇ ਆਪਣੇ ਮਨ ਵਿੱਚ ਕੀਤੀ ਤੁਹਾਡੇ ਦਰਸ਼ਨਾਂ ਦੀ।
ਦਿੱਲੀਪੁਰ ਕੀ ਸੰਗਤ ਸਾਰੇ,
ਦਿੱਲੀਪੁਰ ਨਗਰ ਵਿੱਚ ਜਿੰਨੀ ਸੰਗਤ ਹੈ ਸਾਰੀ ਸੰਗਤ,
ਕਰੋ ਨਿਹਾਲ ਆਪ ਇੱਕ ਬਾਰੇ,
ਇੱਕ ਵਾਰ ਚੱਲੋ ਆਪ ਜੀ ਦਿੱਲੀ, ਦਿੱਲੀ ਚੱਲ ਕੇ ਉੱਥੇ ਚਰਨ ਪਾਓ ਤੇ ਦਿੱਲੀ ਦੀਆਂ ਸੰਗਤਾਂ ਨੂੰ ਨਿਹਾਲ ਕਰੋ।
ਕਾਰਨ ਔਰ ਏਕ ਸਮਾਹੋ,
ਮਹਾਰਾਜ ਇਹਦੇ ਵਿੱਚ ਇੱਕ ਹੋਰ ਕਾਰਨ ਹੈ।
ਜੈ ਸਿੰਘ ਨ੍ਰਿਪ ਅਵਲੋਕਿਓ ਪਾਓ,
ਰਾਜੇ ਜੈ ਸਿੰਘ ਨੇ ਆਪ ਜੀ ਦੇ ਦਰਸ਼ਨ ਕਰਨ ਦੀ ਇੱਛਾ ਕੀਤੀ, ਬਾਦਸ਼ਾਹ ਨੇ ਰਾਜੇ ਜੈ ਸਿੰਘ ਨੂੰ ਆਪਣੇ ਕੋਲ ਵੇਖਿਆ।
ਕਯੋ ਸ਼ਾਹ ਅਵਰੰਗ ਨੇ ਐਸੇ,
ਰਾਜੇ ਜੈ ਸਿੰਘ ਦੀ ਡਿਊਟੀ ਲਾਈ ਹੈ ਬਾਦਸ਼ਾਹ ਔਰੰਗਜ਼ੇਬ ਨੇ, ਕਿ ਹੇ ਰਾਜਾ ਜੈ ਸਿੰਘ ਜਿਵੇਂ ਕਿਵੇਂ ਕਰਨਾ ਕਰ।
ਗੁਰੂ ਹਕਾਰੋ ਜੈਸੇ ਕੈਸੇ,
ਜਿਵੇਂ ਕਿਵੇਂ ਕਰਕੇ ਸਤਿਗੁਰਾਂ ਨੂੰ ਇੱਥੇ ਬੁਲਾ, ਮੈਂ ਵੀ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ। ਰਾਜੇ ਜੈ ਸਿੰਘ ਦੀ ਇਹ ਡਿਊਟੀ ਬਾਦਸ਼ਾਹ ਔਰੰਗਜ਼ੇਬ ਨੇ ਲਾਈ ਹੈ, ਬਾਦਸ਼ਾਹ ਔਰੰਗਜ਼ੇਬ ਵੀ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੈ।
ਸ਼ਾਹ ਲਿਖਾਏ ਪਟਿਓ ਪਰਵਾਨਾ,
ਬਾਦਸ਼ਾਹ ਨੇ ਆਪਣਾ ਇਹ ਬੇਨਤੀ ਪੱਤਰ ਵੀ ਆਪ ਜੀ ਦੇ ਚਰਨਾਂ ਵਿੱਚ ਭੇਜਿਆ ਲਿਖ ਕੇ।
ਇਮਕੈ ਨਵੀਂ ਸਿੰਧ ਦੀਏ ਪਾਨਾ,
ਇੱਦਾਂ ਕਹਿ ਕੇ ਉਹ ਪਰਵਾਨਾ ਉਸ ਵਜ਼ੀਰ ਨੇ ਲਾਗੇ ਨਵੀਂ ਸਿੰਧ ਬੈਠਾ ਸੀ ਉਹਨੂੰ ਪਕੜਾਇਆ, ਉਹ ਪਰਵਾਨਾ ਪੜਨ ਵਾਸਤੇ।
ਲੇਕਰ ਪਟਿਓ ਸੁਣਾਇਓ ਗੁਰ ਕੋ,
ਉਹ ਪਰਵਾਨਾ ਪੜ ਕੇ ਸਤਿਗੁਰਾਂ ਨੂੰ ਸੁਣਾਇਆ, ਜੋ ਉਸ ਪਰਵਾਨੇ ਚ ਲਿਖਿਆ ਸੀ, ਬੇਨਤੀ ਲਿਖੀ ਹੋਈ ਸੀ ਬਾਦਸ਼ਾਹ ਵੱਲੋਂ, ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਸੁਣਾਈ ਹੈ।
ਆਸ਼ਾ ਲਖਿਓ ਸ਼ਾਹ ਕੇ ਉਰਕੋ,
ਬਾਦਸ਼ਾਹ ਦੇ ਮਨ ਦਾ ਆਸ਼ਾ ਸਤਿਗੁਰੂ ਜੀ ਨੇ ਜਾਣ ਲਿਆ।
ਹਰ ਭੂਪਤ ਕੀ ਬਿਨ ਹੈ ਪਛਾਣੇ,
ਮਹਾਰਾਜ ਜੀ ਨੇ ਰਾਜੇ ਜੈ ਸਿੰਘ ਦੀ ਬੇਨਤੀ ਨੂੰ ਵੀ ਪਛਾਣਿਆ, ਕਿ ਰਾਜੇ ਜੈ ਸਿੰਘ ਦੀ ਬਹੁਤ ਜ਼ਿਆਦਾ ਭਾਵਨਾ ਹੈ, ਉਹਨੇ ਭਾਵਨਾ ਨਾਲ ਔਰੰਗਜ਼ੇਬ ਤਾਂ ਦੁਨਿਆਵੀ ਬਿਰਤੀ ਵਾਲਾ, ਪਰ ਜੈ ਸਿੰਘ ਦੇ ਮਨ ਵਿੱਚ ਸਾਡੇ ਦਰਸ਼ਨਾਂ ਦੀ ਭਾਵਨਾ ਹੈ।
ਦੂਤੀ ਜੇਤੀ ਪ੍ਰਾਤ ਬਖਾਨੇ,
ਮਹਾਰਾਜ ਜੀ ਇਹ ਵੀ ਸਮਝ ਗਏ ਵੀ ਇਹ ਸਾਰੀ ਖੇਡ ਕਰਨ ਵਾਲਾ ਸਾਡਾ ਵੱਡਾ ਭਰਾ ਰਾਮ ਰਾਏ ਹੈ। ਰਾਮ ਰਾਏ ਨੇ ਬਾਦਸ਼ਾਹ ਕੋਲ ਚੁਗਲੀ ਕੀਤੀ ਹੈ ਸਾਡੀ, ਸਾਡੀ ਦੂਤੀ ਕੀਤੀ ਹੈ।
ਕਾਰਨ ਸਕਲ ਜਾਨ ਮਨ ਮਾਏ, ਸ਼੍ਰੀ ਹਰ ਕ੍ਰਿਸ਼ਨ ਜਿਨੋ ਗਮ ਨਾਈ।
ਮਹਾਰਾਜ ਜੀ ਨੇ ਸਾਰੇ ਕਾਰਨ ਸਮਝ ਲਏ ਵੀ ਕੀ ਕਾਰਨ ਹੈ ਦਿੱਲੀ ਜਾਣ ਦਾ, ਕਿਉਂ ਬੁਲਾਇਆ ਜਾ ਰਿਹਾ ਸਾਨੂੰ ਦਿੱਲੀ। ਉਹ ਸਾਰੇ ਕਾਰਨ ਮਹਾਰਾਜ ਜੀ ਨੂੰ ਸਮਝਦਿਆਂ ਦੇਰੀ ਨਹੀਂ ਲੱਗੀ। ਐਸੇ ਸਤਿਗੁਰੂ ਜੀ ਜਿਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਗਮ ਨਹੀਂ ਹੈ, ਸਾਰਿਆਂ ਗਮਾਂ ਤੋਂ ਰਹਿਤ ਨੇ। ਇੱਥੇ ਤੱਕ ਉਹਨਾਂ ਦੇ ਦਰਸ਼ਨ ਕਰਕੇ ਹੀ ਨਹੀਂ ਗਮ ਰਹਿੰਦੇ, ਉਹਨਾਂ ਨੂੰ ਕਿਵੇਂ ਕੋਈ ਗਮ ਹੋ ਸਕਦਾ। ਕਹਿੰਦੇ ਸਾਰਿਆਂ ਗਮਾਂ ਤੋਂ ਮਹਾਰਾਜ ਜੀ ਰਹਿਤ ਹਨ।
ਸੰਧਿਆ ਲਗ ਸਭ ਸਭਾ ਮਜਾਰੀ,
ਸੰਧਿਆ ਵੇਲੇ ਤੱਕ ਸਤਿਗੁਰੂ ਜੀ ਨੇ ਸਾਰੀ ਸਭਾ ਦੇ ਅੰਦਰ
ਦਰਸ਼ਨ ਦੇ ਤੇ ਤੇਰੇ ਸੁਖ ਧਾਰੇ,
ਸਾਰਿਆਂ ਨੂੰ ਦਰਸ਼ਨ ਦਿੰਦੇ ਰਹੇ। ਸੰਧਿਆ ਵੇਲੇ ਤੱਕ ਬੈਠੇ ਸਾਰੀ ਸੰਗਤ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ।
ਗਾਵਤ ਸ਼ਬਦ ਭੋਗ ਜਬ ਪਰਿਓ,
ਰਬਾਬੀ ਕੀਰਤਨ ਕਰ ਰਹੇ ਸਨ। ਕੀਰਤਨ ਕਰਦਿਆਂ ਸ਼ਬਦ ਦੀ ਜਦੋਂ ਉਹਨਾਂ ਨੇ ਸਮਾਪਤੀ ਕਰਕੇ ਭੋਗ ਪਾਇਆ ਹੈ,
ਕੀ ਅਰਦਾਸ ਮੇਵੜੋ ਖਰਿਓ,
ਮੇਵੜੇ ਨੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਕੀਤੀ ਸਤਿਗੁਰਾਂ ਦੇ ਚਰਨਾਂ ਵਿੱਚ।
ਉੱਠ ਸਤਿਗੁਰ ਗਮਨੇ ਨਿਜ ਮੰਦਰ,
ਸਤਿਗੁਰੂ ਜੀ ਦੀਵਾਨ ਦੀ ਸਮਾਪਤੀ ਕਰਕੇ ਸਾਰਿਆਂ ਨੂੰ ਦਰਸ਼ਨ ਦੇਣ ਤੋਂ ਬਾਅਦ ਉੱਠ ਕੇ ਆਪਣਿਆਂ ਮੰਦਰਾਂ ਵਿੱਚ ਆਪਣਿਆਂ ਮਹਿਲਾਂ ਵਿੱਚ ਆਏ ਹਨ।
ਬੈਠੇ ਸੇਜ ਮਨੋਹਰ ਅੰਦਰ,
ਬੜੀ ਸੋਹਣੀ ਸੇਜਾ, ਮਨੋਹਰ ਸੇਜਾ, ਉਸ ਸੇਜਾ ਦੇ ਉੱਤੇ ਆਣ ਕੇ ਸਤਿਗੁਰੂ ਜੀ ਬੈਠੇ ਹਨ।
ਸਨੇ ਸਨੇ ਸਗਰੇ ਨਿਜ ਥਾਨ,
ਸਨੇ ਸਨੇ ਸਹਿਜੇ ਸਹਿਜੇ ਸਾਰੇ ਆਪੋ ਆਪਣੀਆਂ ਥਾਵਾਂ ਤੇ,
ਪਹੁੰਚੇ ਨਰ ਸਮੇਤ ਪ੍ਰਧਾਨ,
ਪਹੁੰਚ ਗਏ ਆਪੋ ਆਪਣੇ ਆਸਣਾਂ ਤੇ। ਜਿਹੜਾ ਵਜ਼ੀਰ ਆਇਆ ਸੀ ਉਹਨੇ ਵੀ ਆਪਣੇ ਡੇਰੇ ਤੇ ਪਹੁੰਚਣਾ ਕੀਤਾ, ਸਤਿਗੁਰਾਂ ਕੋਲ ਰੁਖਸਤ ਲੈ ਕੇ ਉਹ ਵੀ ਆਪਣੇ ਡੇਰੇ ਤੇ ਗਿਆ।
ਰਾਮ ਰਾਏ ਮਤ ਸਰ ਕੋ ਧਰ ਕੇ,
ਗੱਲਾਂ ਹੋ ਰਹੀਆਂ ਨੇ ਕਿ ਰਾਮ ਰਾਏ ਨੇ ਬੜੀ ਭਾਰੀ ਈਰਖਾ ਕੀਤੀ ਹੈ।
ਕਿਨਸ ਦੂਤੀ ਸ਼ਾਹ ਸਿਖਰ ਕੇ,
ਚੁਗਲੀ ਕੀਤੀ ਸਤਿਗੁਰਾਂ ਦੀ ਆਪਣੇ ਵੱਲੋਂ ਰਾਮ ਰਾਏ ਨੇ, ਬਾਦਸ਼ਾਹ ਨੂੰ ਪੱਟੀ ਪੜਾਈ, ਬਾਦਸ਼ਾਹ ਨੂੰ ਸਿੱਖਿਆ ਸਿਖਾਈ ਹੈ।
ਸਤਿਗੁਰ ਸ਼੍ਰੀ ਹਰ ਕ੍ਰਿਸ਼ਨ ਹਕਾਰੇ,
ਔਰ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਤਦੇ ਬਾਦਸ਼ਾਹ ਨੇ ਆਪਣੇ ਕੋਲ ਦਿੱਲੀ ਬੁਲਾਇਆ।
ਕੀਰਤਪੁਰ ਬਿਰਤਾਂਤ ਵਿਸਤਾਰੇ,
ਸਾਰੇ ਕੀਰਤਪੁਰ ਨਗਰ ਵਿੱਚ ਇਹ ਬਿਰਤਾਂਤ ਪਸਰ ਗਿਆ ਵੀ ਰਾਮ ਰਾਏ ਨੇ ਆਹ ਕਰਤੂਤ ਕੀਤੀ। ਇਹ ਤਾਂ ਬਾਦਸ਼ਾਹ ਨੇ ਸਤਿਗੁਰਾਂ ਨੂੰ ਨਹੀਂ ਸੀ ਬੁਲਾਉਣਾ, ਇਹ ਤਾਂ ਰਾਮ ਰਾਏ ਨੇ ਏਦਾਂ ਦਾ ਕੰਮ ਕੀਤਾ ਹੈ। ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਬੁਲਾਇਆ।
ਨੈਨੀ ਕੀ ਇਹ ਕਿੰਨੀ ਬਾਤ,
ਇਹ ਗੱਲ ਚੰਗੀ ਨਹੀਂ ਕੀਤੀ ਰਾਮ ਰਾਏ ਨੇ, ਆਹ ਕੰਮ ਚੰਗਾ ਨਹੀਂ ਕੀਤਾ।
ਅੰਜ ਸਤ ਦਵੈਸ਼ ਬਖਿਆਤ,
ਆਪਣੇ ਛੋਟੇ ਭਰਾ ਨਾਲ ਜਿਹੜੇ ਹਾਲੇ ਬਾਲ ਰੂਪ ਚ ਨੇ, ਜਿਨ੍ਹਾਂ ਦੇ ਮਨ ਚ ਨਾ ਕੋਈ ਕਪਟ ਹੈ ਨਾ ਕੋਈ ਵੈਰ ਵਿਰੋਧ ਹੈ, ਉਹਨਾਂ ਨਾਲ ਈਰਖਾ ਕਰ ਰਿਹਾ। ਕਹਿੰਦੇ ਕਿੰਨੀ ਹੈਰਾਨੀ ਦੀ ਬਾਤ ਹੈ, ਬਾਲਕ ਨਾਲ ਤਾਂ ਓਦਾਂ ਹੀ ਕੋਈ ਈਰਖਾ ਨਹੀਂ ਕਰਦਾ, ਤੇ ਉਹ ਤਾਂ ਆਪਣੇ ਸਕੇ ਭਾਈ ਨਾਲ ਜੋ ਹਾਲੇ ਬਾਲ ਰੂਪ ਚ ਨੇ ਉਹਨਾਂ ਨਾਲ ਇੰਨੀ ਦਵੈਸ਼ ਤੇ ਈਰਖਾ ਕਰ ਰਿਹਾ।
ਲੜਕਾਪਨ ਮੈਂ ਆਇਆ ਸਰੀਰ,
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹਾਲੇ ਬਾਲ ਰੂਪ ਵਿੱਚ ਹਨ।
ਕਰੇ ਹਕਾਰਨ ਨੋ ਰੰਗ ਬੀਰ,
ਵੇਖੋ ਰਾਮ ਰਾਏ ਨੂੰ ਲਾਜ ਨਹੀਂ ਆਈ, ਉਹਨੇ ਇਹੋ ਜਿਹੇ ਬਾਲ ਰੂਪ ਸਤਿਗੁਰਾਂ ਨੂੰ ਵੀ ਬਾਦਸ਼ਾਹ ਕੋਲ ਬੁਲਾਉਣ ਵਾਸਤੇ ਕਹਿ ਦਿੱਤਾ ਵੀ ਬਾਦਸ਼ਾਹ ਉਹਨਾਂ ਨੂੰ ਆਪਣੇ ਕੋਲ ਬੁਲਾ, ਤੇ ਹੁਣ ਨਰੰਗਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਆਪਣੇ ਕੋਲ ਬੁਲਾ ਰਿਹਾ।
ਦੁਸ਼ਟ ਮਾਂ ਬਾਦੀ ਦੁਖਦਾਏ,
ਔਰੰਗਜ਼ੇਬ ਜੋ ਬੜਾ ਵੱਡਾ ਦੁਸ਼ਟ ਹੈ ਬਾਦੀ ਹੈ ਤੇ ਸਾਰਿਆਂ ਸੰਤਾਂ ਮਹਾਂਪੁਰਖਾਂ ਨੂੰ ਦੁੱਖ ਦੇਣ ਵਾਲਾ ਦੁਖਦਾਈ ਹੈ।
ਹੱਥ ਬਿਲੰਦ ਜੋ ਕਰਤ ਸਦਾਏ,
ਜਿਹੜਾ ਬੜਾ ਵੱਡਾ ਹਠੀ ਹੈ, ਔਰੰਗਜ਼ੇਬ ਤਾਂ ਬੜਾ ਹਠੀ ਹੈ, ਉਹ ਤਾਂ ਬਹੁਤ ਜ਼ਿਆਦਾ ਵੱਡਾ ਹੱਠ ਹੈ ਤੇ ਹਰ ਵੇਲੇ ਹੱਠ ਕਰਦਾ ਹੈ।
ਕੋ ਜਾਣੇ ਕਿਆ ਕਹੇ ਇਹਨੋ ਕੋ,
ਕੌਣ ਜਾਣੇ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜਦੋਂ ਉੱਥੇ ਜਾਣ ਤੇ ਬਾਦਸ਼ਾਹ ਪਤਾ ਨੀ ਕੀ ਕਵੇ ਇਹਨਾਂ ਨੂੰ ਵੀ ਕੀ ਕਰਕੇ ਵਿਖਾਓ।
ਦਵੈਖਕ ਪ੍ਰਾਤਾ ਨਿਕਟ ਜਿਨੋ ਕੇ,
ਤੇ ਫਿਰ ਦਵੈਸ਼ੀ ਭਰਾ ਉਹਨਾਂ ਦੇ ਕੋਲ ਹੈ, ਉਹ ਪਤਾ ਨੀ ਕੀ ਕਰਾਵੇ ਬਾਦਸ਼ਾਹ ਨੂੰ ਕਹਿ ਕੇ। ਰਾਮ ਰਾਏ ਦਵੈਸ਼ੀ ਹੈ, ਉਹ ਵੀ ਔਰੰਗਜ਼ੇਬ ਵੀ ਦਵੈਸ਼ੀ ਤੇ ਦਵੈਸ਼ੀ ਰਾਮ ਰਾਏ ਵੀ ਹੈ, ਉਹ ਨਾਲ ਲੱਗ ਕੇ ਪਤਾ ਨੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਕੀ ਕਹਿਣ ਕੀ ਕਰਾਉਣ।
ਸੰਤ ਫਕੀਰ ਗੈਤ ਜੋ ਕਨੇ,
ਔਰੰਗਜ਼ੇਬ ਤਾਂ ਏਡਾ ਪਾਪੀ ਆ, ਉਹ ਤਾਂ ਵੱਡੇ ਵੱਡੇ ਮਹਾਂਪੁਰਖਾਂ ਨੂੰ ਫੜ ਲਿਆ ਉਹਨੇ, ਸ਼ਰਮਦ ਵਰਗੇ ਫਕੀਰਾਂ ਨੂੰ ਵੀ ਪਕੜ ਲਿਆ ਹੈ।
ਬਹਿਸ ਤਿੰਨੋ ਤੋਂ ਪ੍ਰਾਣਨ ਹਨੇ,
ਔਰ ਉਹਨਾਂ ਨਾਲ ਬਹਿਸ ਕਰਕੇ ਉਹਨਾਂ ਦੇ ਪ੍ਰਾਣ ਹੀ ਖਤਮ ਕਰ ਦਿੱਤੇ। ਵੱਡੇ ਵੱਡੇ ਮਹਾਂਪੁਰਖਾਂ ਨੂੰ ਫਕੀਰਾਂ ਨੂੰ ਇਹਨੇ ਫਾਹੇ ਚਾੜਦਿਆਂ ਦੇਰੀ ਨੀ ਲਾਈ। ਦੁਰੰਗੇ ਨੇ
ਕਰਸ ਨਹੀਂ ਪਰਮੇਸ਼ੁਰ ਤ੍ਰਾਤ,
ਜਿਹੜਾ ਰੱਬ ਦਾ ਡਰ ਨਹੀਂ ਰੱਖਦਾ ਆਪਣੇ ਮਨ ਚ, ਪਰਮੇਸ਼ੁਰ ਦਾ ਭੈ ਖੌਫ ਨਹੀਂ ਕਰਦਾ।
ਮਹਾਮੂਢ ਚੈ ਸ਼ਰਾ ਪ੍ਰਕਾਸ਼,
ਮਹਾਮੂਰਖ ਆਪਣੀ ਸ਼ਰਾ ਦਾ ਪ੍ਰਕਾਸ਼ ਚਾਹੁੰਦਾ, ਕਿਸੇ ਤਰੀਕੇ ਉਹਦੀ ਸ਼ਰ੍ਹਾਂ ਦਾ ਵਾਧਾ ਹੋਵੇ, ਬਸ ਇਹੀ ਉਹਦੀ ਬਿਰਤੀ ਬਣੀ ਹੋਈ ਹੈ।
ਇਮ ਕੀਰਤਪੁਰ ਮੈਂ ਬੋ ਕਹੈ,
ਏਦਾਂ ਕੀਰਤਪੁਰ ਸਾਹਿਬ ਚ ਸਿੱਖਾਂ ਵਿਚ ਚਰਚਾ ਹੋ ਰਹੀ, ਇਸ ਗੱਲ ਦੀਆਂ ਬਹੁਤ ਸਾਰੀਆਂ ਚਰਚਾਵਾਂ ਹੋ ਰਹੀਆਂ ਨੇ।
ਨਹੀਂ ਬਾਤ ਇਹ ਨੀ ਕੀ ਲਹੈ,
ਸਭ ਕਹਿ ਰਹੇ ਨੇ, ਕਹਿੰਦੇ ਚੰਗੀ ਗੱਲ ਨਹੀਂ, ਰਾਮ ਰਾਏ ਵਾਸਤੇ ਗੱਲ ਚੰਗੀ ਨਹੀਂ।
ਅਨਬਨ ਐ ਸੋ ਕਿਮ ਬਨ ਆਵੈ,
ਚੰਗਾ ਨਹੀਂ ਕੀਤਾ ਰਾਮ ਰਾਏ ਨੇ। ਗੁਰੂ ਹਰਕ੍ਰਿਸ਼ਨ ਸਾਹਿਬ ਬਾਦਸ਼ਾਹ ਕੋਲ ਜਾਣ, ਇਹ ਵੀ ਚੰਗਾ ਨਹੀਂ, ਇਹ ਅਨਬਣੀ ਗੱਲ ਹੋ ਗਈ, ਹੁਣ ਕਿਵੇਂ ਬਣੇਗੀ।
ਲਗੂ ਬੈ ਸਤਗੁਰ ਦੁਸ਼ਟ ਬੁਲਾਵੈ,
ਇਧਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਾਲ ਰੂਪ ਚ ਨੇ, ਉਧਰ ਦੁਸ਼ਟ ਬਾਦਸ਼ਾਹ ਔਰੰਗਜ਼ੇਬ ਉਹਨਾਂ ਨੂੰ ਆਪਣੇ ਕੋਲ ਬੁਲਾ ਰਿਹਾ, ਹੁਣ ਕੀ ਹੋਵੇਗਾ, ਕੀ ਬਣੇਗਾ। ਏਦਾਂ ਦੀਆਂ ਵਿਚਾਰਾਂ ਸਿੱਖਾਂ ਵਿਚ ਹੋ ਰਹੀਆਂ ਨੇ, ਚਰਚਾ ਹੋ ਰਹੀ ਹੈ ਕੀ ਕੀਤਾ ਜਾਵੇ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਉਹ ਪਵਿੱਤਰ ਅੰਮ੍ਰਿਤ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।